वाहिगुरु साहिब जी आषाढ़ पंदा तिस लगे
वाहिगुरु जी का खालसा। सतगुरु जी साजी नवाजी गुरु खालसा साहब संगत जी आप अमृत रूप बाणी का अमर करने वाली गुरु साहब जी की जो आशा जी की वार है आशा नु सारे नु वरजन वाली आत्मनंद की प्राप्ति कराने वाली का कीर्तन अखंड कीर्तन सरवण किया सिंह तो उस तो उपरंत सिंह साहब श्री हरिमंदर साहब के जो महाराज साहब जी ने आपने प्यार नाल सेवा विच ग्रंथी सिंह साहब की सेवा विच लाए हुए हैं उन्हां दी रसना तो ज्ञानी कृपाल सिंह जी की रसना तो आपने अद्वैत मत दे कथन नूं सिद्ध करन वास्ते जो सतगुरां ने अपनी धुरकी बाणी विच कथन किया है उस दे लखण आप जी ने सरवण किए है जिस प्रकार सारी बनास्पति जग रहिंदी है समान अग्नि रहिंदी है विच बनास्पति फलदी है फुलदी है अते वधदी है उस प्रकार साहिब संगी अग्नि दे दर्शन नहीं हुंदे हन इसे प्रकार सृष्टि जिस परमेश्वर की सत्ता के आसरे वधदी है फुलदी है सारी क्रिया कर रही है पर उस रूप के दर्शन नहीं जीवन होंगे जिवें दुध विच मक्खन हुंदा है पर दुध के दर्शन करने नाल मक्खन के दर्शन नहीं हुंदे जदों जमा के हिड़कीए तो फिर मक्खन के पिन्ने विच निकल आउंदे सन इसे प्रकार साहिब सिंह जी बनास्पति भी चग जिवें है पर जदों उस अग्नि के ताई कसा के पदल किया जाए उदो अग ही अग प्रकाश दी है होर बनास्पति के जो फल फुल आकार है वह समझ के अग का रूप हो जाता है इसे प्रकार जो गुरमुख प्यारे हैं वो परमेश्वर की खोज करने वाले जो उस परमेश्वर की खोज में लगते हैं उस वे लकड़ियों के कसाण वागू अपने हिरदे के अंदर जिन अनुसार संग जी गुरु साहब के अमृत नाम द्वारा इस आर्मी लकड़ी के नाल कसाउणा किया है जिवें अग पैदा होंगी है ऐ वाहिगुरु की जोत उन्होंने प्रगट हुई है उस जोत के प्रगट होने करके जिवें सारी बनास्पति जो अग ही अग दिसदी है जदों अग प्रगट हो जाए ऐ वाहिगुरु की जोत सारी सृष्टि के अंदर भासण लग जाती है जदों हिरदे के अंदर वह जोत सख्यात हो जाती है फिर उस तो बगैर होर कोई आकार नहीं प्रतीत हुंदा ये सब संगत जी जीवन मुक्ता की अवस्था है जै जै देखा तै जोत तुम्हारी तेरा रूप कनेहा ऐसी अवस्था उन्होंने प्राप्त होंगी है जत्र जाओ तक बीठल पहला महानंद करे सब केला जिथे जिथे जाते हो प्यारा बीठल मिलिया होया दिसदा है प्यारा ओ सदा आनंद करने वाला आनंद रूप सच्चे पातशाह आप है सब संगत जी ऐसा जेड़ा स्वरूप है वह गुरमुखों के ताई प्रगट हुंदा है जिस प्रकार साहब सिंह जी आरसी शीशा जिहड़ा हुंदा है उहदे च नाले सूरज की धुप पैंदी है अते नाले सूरज का प्रतिबिंब पैंदा है ते नाले सूरज करके अग्नि पैदा हो जाती है कोले जिहड़ा कूड़ा कचरा पिया हुंदा उस नूं अग सार दिंदी है इसे प्रकार साहब सिंह जी जिनी तामसी सृष्टि है रचना जड़ है इहदे च हैता रूप हो के जिवें सूरज की धुप पैंदी है इवें सत रूप हो के बिरश है बूटे है देह है इंद्रे है प्राण है ये चीजों की हैता करके प्रतीति हो रही है अते इसे प्रकार जड़ चीजों च हैता रूप होकर प्रतीत हो रहा है हरकत करने वाली जो चीजा हैं मन संकल्प आदि कसाऊंदा बुद्धि पदार्था निश्चय करती है इन्हों में साहब संगत जी वह प्रतिबिंब रूप होकर भी भास रहा है सत्ता स्प्रति दे के क्रिया कराने वाला प्रतीत हो रहा धुप की न्याई धुप की न्याई जिवें तो प्रतिबिंब पानी च नाले प्रतिबिंब पैंदा है ते नाले धुप प्रतीत हुंदी है इसे प्रकार जड़ चीजों के विच वह हैता रूप करके प्रतीत हुंदा है अंता करने वाले जिहड़ियां चीजा हैं उन्हां च हरकत करने वाला भी चेतन प्रतीत हुंदा है आरसी शीशे के विच नाले हरकत करने वाला प्रतीत हुंदा है नाले अग्नि पैदा करने वाला ते नाले धुप प्रतीत हुंदी है जिवें सूरज दीआं अकाल पुरख वाहिगुरु है आपसी शीशिया वर्ग जिन्हों के सतो गुण की प्रधानता वाले अंताकरण हैं दैवी गुणों के संपन्न हैं आपा भाव जिन्होंने मिल चुका है उन्हें अंदर ब्रह्म ज्ञान अग्नि भी आई प्रकाश लिया है उसनों प्रकाश करके अग्नि जी ने आई उन्होंने अंदर जो अज्ञान का कूड़ा कचरा है नाना पुणा जगता है सारे साड़ के केवल ब्रह्म भाव ही उन्होंने प्रतीत हों सूरज इको ही जोड़ा ਆਲਿਆਂ ਦੇ ਫਰਕ ਨਾਲ ਕੰਧਾਂ ਤੇ ਧੁੱਪ ਹੀ ਪੈਂਦੀ ਹੈ, ਪਾਣੀ ਚ ਪ੍ਰਤਿਬਿੰਬ ਤੇ ਧੁੱਪ ਪੈਂਦੀ ਹੈ, ਆਰਸ਼ੀ ਸ਼ੀਸ਼ੇ ਨਾਲੇ ਧੁੱਪ ਨਾਲੇ ਪ੍ਰਤਿਬਿੰਬ ਤੇ ਮੈਂ ਅਗਨੀ ਪੈਦਾ ਕਰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਬਖਈ ਪੁਰਖ ਹੈ ਉਹਨਾਂ ਦੇ ਅੰਦਰ ਤਾਂ ਪਦਾਰਥਾਂ ਦੇ ਅੰਦਰ ਹੈ ਤਾਂ ਰੂਪ ਕਰਕੇ ਅਸੀਂ ਪਿਛਲੇ ਕਰਮਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਪੁੰਨ ਭੋਗ ਰਹੇ ਹਾਂ, ਤੇ ਅਗਲੇ ਕਰਮਾਂ ਦਾ ਫਲ ਜੇ ਪੁੰਨ ਕਰਾਂਗੇ ਤਾਂ ਭੋਗਾਂਗੇ, ਹੈ ਤਾਂ ਰੂਪ ਕਰਕੇ ਪ੍ਰਤੀਤ ਹੋ ਰਿਹਾ। ਅਤੇ ਜਿਹੜੇ ਹਨ ਜੇ ਪਾਂਬਰ ਉਹਨਾਂ ਹੈ ਤਾਂ ਰੂਪ ਕਰਕੇ ਪ੍ਰਤੀਤ ਹੋ ਰਿਹਾ ਤਾਂ ਪ੍ਰਤੀਤ ਹੀ ਨਹੀਂ ਹੈ। ਅਤੇ ਜਿਹੜੇ ਸਾਧ ਸੰਗਤ ਜੀ ਜਗਿਆਸੂ ਹਨ ਉਹਨਾਂ ਦੇ ਅੰਦਰ ਪ੍ਰਤਿਬਿੰਬ ਰੂਪ ਹੋ ਕੇ ਪਰ ਪਹਿਲਾਂ ਪ੍ਰਤੀਤ ਹੋ ਰਿਹਾ ਕਿ ਸਾਡੀ ਹਰਕਤ ਕਰਾਉਣ ਵਾਲਾ ਚੇਤਨ ਪਰੋਹ ਗਿਆਨ ਰੂਪ ਹੋ ਕੇ ਪ੍ਰਤੀਤ ਹੋ ਰਿਹਾ ਹੈ ਜਗਿਆਸੂਆਂ ਦੇ ਅੰਦਰ। ਜਿਹੜੇ ਬ੍ਰਹਮ ਗਿਆਨੀ ਹਨ ਉਹਨੇ ਆਰਸ਼ੀ ਸ਼ੀਸ਼ੇ ਦੀ ਨਿਆਈ ਉਹਨਾਂ ਦੇ ਅੰਦਰ ਪਰਮੇਸ਼ਰ ਨਾ ਇਹ ਸੱਤ ਸਰੂਪ ਹੈ ਤਾਂ ਰੂਪ ਪ੍ਰਤੀਤ ਹੋ ਰਿਹਾ, ਨਾ ਇਹ ਚੇਤਨ ਸਾਰੀ ਹਰਕਤ ਕਰਨ ਵਾਲਾ ਚੇਤਨ ਤੋਂ ਬਿਨਾਂ ਹੋਰ ਕੋਈ ਨਹੀਂ। ਜੜ ਮਾਇਆ ਜਿਹੜੀ ਹੈ ਇਹਦੇ ਅੰਦਰ ਮਾਰ ਸੱਤਾ ਪਾ ਕੇ ਸਾਰੇ ਜਿਤਨਾ ਕਿਰਿਆ ਕਰਾ ਰਿਹਾ ਉਹ ਆਪ ਹੀ ਕਰਾ ਰਿਹਾ। ਇਹੋ ਜੜ ਮਾਇਆ ਉਹਦੀ ਸੱਤਾ ਰੂਪੀ ਕਰਨ ਦੇ ਪੈਣ ਦੇ ਨਾਲ ਹੀ ਤਿਰਗੁਣ ਰੂਪ ਹੋ ਕੇ ਬ੍ਰਹਮਾ ਵਿਸ਼ਨ ਸ਼ਿਵ ਰੂਪ ਬਣੀ ਹੋਈ ਹੈ। ਇਸੇ ਪ੍ਰਕਾਰ ਅਭਿਆ ਕਿਰਤ ਅਤੇ ਹਿਰਨ ਗਰਭ ਅਤੇ ਬਰਾਤ ਆਦਿਕ ਬਣੀ ਹੋਈ ਹੈ। ਇਸ ਪ੍ਰਕਾਰ ਸਤੋ ਅੰਸ਼ ਦੇ ਸਹਿਤ ਜਿਹੜੀ ਮਾਇਆ ਹੈ ਉਹਦੇ ਜਿਹੜਾ ਪ੍ਰਤੀਬਿੰਬ ਹੈ ਉਹ ਈਸ਼ਰ ਸਰਵੰਗ ਕਹਾਉਂਦਾ, ਸ੍ਰਿਸ਼ਟੀ ਨੂੰ ਪੈਦਾ ਕਰਦਾ, ਪਾਲਦਾ, ਲਹਿਤਾ ਕਰਦਾ। ਅਤੇ ਜਿਹੜਾ ਤਮੋ ਪ੍ਰਧਾਨ ਦੇ ਅੰਦਰ ਸਤੋ ਸਮਾਨ ਹੈ, ਰਜੋ ਸਮਾਨ ਹੈ, ਉਸ ਚੇਤਨ ਦਾ ਪ੍ਰਤੀਬਿੰਬ ਹੋਇਆ ਹੈ। ਉਹ ਜੀਵ ਖਾ ਕੇ ਪੱਗ ਹੋ ਕੇ ਜੂਨਾਂ 'ਚ ਭਰਮਣ ਵਾਲਾ ਆਪਣੇ ਆਪ ਨੂੰ ਮੰਨੀ ਬੈਠਾ ਹੈ। ਇਸ ਪ੍ਰਕਾਰ ਜਿਹੜੀ ਸੱਤਾ ਹੈ ਉਹਦੀ ਸੱਤਾ ਦੇ ਨਾਲ ਹੀ ਉਹ ਨਾਨਾ ਪਾਉਣਾ ਪ੍ਰਤੀਤ ਹੋ ਰਿਹਾ ਹੈ। ਉਹ ਪਰਮੇਸ਼ੁਰ ਜੋ ਅੰਤਰਜਾਮੀ ਹੈ ਗੁਰਮੁਖਾਂ ਨੇ ਅਗਨੀ ਦੀ ਨਿਆਈ ਪ੍ਰਗਟ ਕਰਕੇ ਅਗਿਆਨ ਦੇ ਕੂੜੇ ਕਚੇਰੇ ਨੂੰ ਜਾਲ ਕੇ ਉਸ ਰੂਪ ਨੂੰ ਸਗਲ ਬਨਸਪਤ ਮੈਂ ਸੰਤ ਜਿਵੇਂ ਬਨਸਪਤੀ ਜੱਗ ਹੁੰਦੀ ਹੈ ਐਂ ਭਾਈ ਉਹਨਾਂ ਨੇ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੀ ਜੋਤ ਨੂੰ ਪ੍ਰਗਟ ਕਰ ਲਿਆ ਹੈ। ਉਹ ਸਾਰੇ ਉਸੇ ਨੂੰ ਵੇਖਦੇ ਹਨ, ਉਸੇ ਦੇ ਪ੍ਰਕਾਸ਼ ਨੂੰ ਲੈਂਦੇ ਹਨ। ਦੂਜਾ ਦੁੱਧ ਦੇ ਵਿੱਚ ਜਿਵੇਂ ਘਿਓ ਹੁੰਦਾ ਹੈ ਐਂ ਸਾਧ ਸੰਗਤ ਜੀ ਦੁੱਧ ਦੀ ਨਿਆਣੀ ਜਿਹਨਾਂ ਦਾ ਨਿਸ਼ਕਾਮ ਕਰਮਾਂ ਰੂਪੀ ਦੁੱਧ ਹੈ ਅਤੇ ਨਿਸ਼ਕਾਮ ਕਰਮ ਕਰਕੇ ਉਪਾਸ਼ਨਾ ਕਰਨ ਰੂਪ ਜਿਹਨਾਂ ਨੇ ਜਾਗ ਲਾਈ ਹੋਈ ਹੈ ਉਹਨਾਂ ਨੂੰ ਫਿਰ ਸਾਧ ਸੰਗਤ ਜਾਗ ਲਾਉਣੇ ਕਰਕੇ ਸਰਵਣ ਮੰਨਣ ਅਧਿਆਸਨ ਕਰਨ ਰੂਪ ਰਿੜਕਿਆ ਜਿਹਨਾਂ ਨੇ ਉਹਨਾਂ ਨੂੰ ਸਖਿਆਤਾ ਰੂਪੀ ਮੱਖਣ ਅੰਦਰੋਂ ਪ੍ਰਗਟ ਹੋਇਆ ਹੈ। ਸਖਿਆਤਾ ਰੂਪੀ ਮੱਖਣ ਨੂੰ ਪਾ ਕੇ ਜਿਸ ਪ੍ਰਕਾਰ ਮੱਖਣ ਖਾਣ ਵਾਲੇ ਦੀ ਖੁਸ਼ਕੀ ਚੱਕੀ ਜਾਂਦੀ ਹੈ ਐਂ ਜਨਮ ਜਮਾਨਤਾ ਦੀ ਨਾਸਕ ਦਾ ਜਿਹੜੀ ਖੁਸ਼ਕੀ ਦੀ ਚੱਕੀ ਗਈ ਹੈ ਤਰੌਤ ਆ ਜਾਂਦੀ ਉਹਨੂੰ ਆਨੰਦ ਸਰੂਪ ਦੀ ਸਖਿਆਤਾ ਹੋ ਜਾਂਦੀ ਹੈ। ਇਸ ਆਨੰਦ ਨੂੰ ਪਾ ਕੇ ਉਹ ਰਸੀਏ ਹੋ ਜਾਂਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਦ੍ਰਿਸ਼ਟਾਂਤ ਦੇ ਕੇ ਆਪ ਜੀ ਨੇ ਹੋਰ ਵੀ ਕੁਛ ਮੱਧ ਜਿਉਂ ਵਾਸ ਵਾਸਾ ਮੁਕਰ ਮਾਹ ਜੈਸੇ ਛਾਈ ਜਿਸ ਪ੍ਰਕਾਰ ਫੁੱਲ ਦੇ ਵਿੱਚ ਵਾਸ਼ਨਾ ਰਹਿੰਦੀ ਹੈ ਗੁਣਗੁਣੇ ਨਹੀਂ ਜਾਣ ਸਕਦੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਜਿਹਨਾਂ ਦੇ ਗੁਣਗੁਣੇ ਸਰਦਾ ਰੂਪੀ ਜਿਹਨਾਂ ਦੀਆਂ ਨਾਸਾਂ ਹੈ ਨਹੀਂ ਉਹ ਨਹੀਂ ਉਸ ਪਰਮੇਸ਼ੁਰ ਦੀ ਮਹਿਕ ਨੂੰ ਪਛਾਣ ਸਕਦੇ ਗੁਣਗੁਣਿਆਂ ਦੀ ਨਿਆਈ ਹਨ। ਅਤੇ ਮੁਕਰ ਮਾਹ ਜਾਂ ਸ਼ਾਹੀ ਜਿਹੜੇ ਸ਼ੀਸ਼ੇ 'ਚ ਪ੍ਰਤੀਬਿੰਬ ਪੈਂਦਾ ਹੈ ਪਰ ਅੰਨੇ ਨਹੀਂ ਵੇਖ ਸਕਦੇ ਅੰਨਿਆਂ ਨੂੰ ਆਪਦਾ ਪ੍ਰਤੀਬਿੰਬ ਦਿਸਦਾ ਹੀ ਨਹੀਂ। ਇਸੇ ਪ੍ਰਕਾਰ ਸਾਧ ਸਿੰਘ ਜਿਹੜੇ ਵਿਰਾਗ ਵੇਗ ਰੂਪੀ ਨੇਤਰਾਂ ਤੋਂ ਹੀਣੇ ਹੈ ਉਹ ਨਹੀਂ ਉਸ ਪ੍ਰਤੀਬਿੰਬ ਰੂਪ ਚੇਤਨ ਨੂੰ ਜਿਹੜਾ ਸਾਰੀ ਕਿਰਿਆ ਕਰਾ ਰਿਹਾ ਅੰਤਾ ਕਰਨ ਦਾ ਸਾਖੀ ਰੂਪ ਹੋ ਕੇ ਉਸ ਦੀ ਪਛਾਣ ਨਹੀਂ ਕਰ ਸਕਦੇ। ਇਸ ਪਛਾਣ ਨੂੰ ਤੈਸੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ ਜੇ ਦ੍ਰਿਸ਼ਟਾਂਤ ਦੇ ਕੇ ਦੱਸਿਆ ਸੀ ਪਰਮੇਸ਼ੁਰ ਇੱਕ ਰਸ ਵੱਸਦਾ ਹੈ ਉਹਦੀ ਹਿਰਦੇ 'ਚ ਖੋਜ ਕਰੋ ਹੇ ਭਰਾਵੋ ਹਿਰਦੇ ਦੇ ਅੰਦਰ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮ ਉਹ ਮੱਕੇ ਵਿੱਚ ਨਹੀਂ ਉਹ ਦੱਖਣ ਵਿੱਚ ਨਹੀਂ ਹੈ ਭਾਵੇਂ ਸਾਰੇ ਵਿਆਪਕ ਜਲੇ ਹਰੀ ਥਲੇ ਹਰੀ ਪਰ ਉਸਦੀ ਪ੍ਰਾਪਤੀ ਦਾ ਥਾਂ ਰਿਹਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਉਸ ਪਰਮੇਸ਼ੁਰ ਦੇ ਨਾਲ ਲਿਵ ਲਗਾਈ ਹੈ ਕਿਤਨੂੰ ਜੋੜਿਆ ਹੈ ਉਹਨਾਂ ਦੇ ਅੰਦਰ ਸਖਿਆਤ ਹੋਇਆ ਹੈ। ਐਸੇ ਦ੍ਰਿਸ਼ਟਾਂਤ ਦੇ ਕੇ ਅੱਜ ਸਿੰਘ ਸਾਹਿਬ ਨੇ ਕਿੰਨਾ ਆਪਾਂ ਨੂੰ ਨਿਹਾਲ ਕੀਤਾ ਕਿੰਨੀ ਸੋਹਣੀ ਵਿਚਾਰ ਬਖਸ਼ੀ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਨ ਅਤੇ ਇਹਨਾਂ ਦੇ ਮਨ ਵਿੱਚ ਆਪਦੇ ਸਰੂਪ ਦੀ ਸਿੱਖਿਆਤਾ ਦੀ ਲਿਵ ਬਖਸ਼ ਕੇ ਹੋਰਨਾਂ ਸੰਗਤਾਂ ਨੂੰ ਵੀ ਨਿਹਾਲ ਕਰਦੇ ਰਹਿਣ। ਇਹੋ ਹੀ ਮਹਾਰਾਜ ਦੀ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਕੀ ਸੋਹਣੇ ਅੰਮ੍ਰਿਤ ਰੂਪ ਬਚਨ ਆਪਾਂ ਸੁਣੇ ਹੈ ਅਤੇ ਚਿੱਤ ਪ੍ਰਸੰਨ ਹੋਏ ਹਨ। ਭਾਗਾਂ ਵਾਲੇ ਹੋਏ ਸਮਾਂ ਆਪਾਂ ਨੂੰ ਭਾਗਾਂ ਨਾਲ ਮਿਲਿਆ ਹੈ ਸਤਿਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਨਿਕਟ ਵਰਤੀ ਗਰੀਬ ਨਿਵਾਸ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਉਹਨਾਂ ਦਾ ਇੱਥੇ ਆਉਣਾ ਮਾਲਪੁਰ ਦੇ ਵਿੱਚ ਦਰਸ਼ਨ ਦੇਣੇ ਇਹ ਆਪਣੇ ਉੱਤਮ ਕਰਮਾਂ ਦਾ ਫਲ ਹੈ। ਜਿੰਨਾ ਵੀ ਇਹਨਾਂ ਦੇ ਮੁਖਾਰਵਿੰਦ ਤੋਂ ਬਚਨ ਸੁਣੋਗੇ ਆਪਾਂ ਨਿਹਾਲ ਹੋਵਾਂਗੇ। ਸੋ ਹੁਣ ਗੁਰੂ ਮਹਾਰਾਜ ਸਾਹਿਬ ਦੇ ਪਵਿੱਤਰ ਬਚਨਾਂ ਦੀ ਵਿਚਾਰ ਸੰਗਤਾਂ ਮਹੀਨਿਆਂ ਦੀ ਸੁਣੋ। ਕੱਲ੍ਹ ਸੰਗਤਾਂ ਨੇ ਜੇਠ ਅਤੇ ਵਿਸਾਖ ਦੇ ਮਹੀਨੇ ਦੀ ਵਿਚਾਰ ਸੁਣੀ ਹੈ। ਅੱਗੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ
ਆਸਾੜ ਤਪੰਦਾ ਤਿਸ ਲੱਗੈ
ਹਜ਼ੂਰ ਫਰਮਾਉਂਦੇ ਹਨ ਆਸਾੜ ਤਪੰਦਾ ਤਿਸ ਲੱਗੈ ਹੇ ਭਾਈ ਆਸਾੜ ਨਾਮ ਹੜ੍ਹ ਦੇ ਮਹੀਨੇ ਦਾ ਨਾਮ ਹੈ। आवे जिस पर जिसने साढ़ चार छपेरे हो सारी साड़ चढ़िया रहे वह तपदा होया हड़ का महीना उन्होंने लगता है।
हर ना हो ना जिन्ना पास
जिन्ना स्त्रियों के पास अपना पति नहीं है वह तपदिया रहिंदियां विछोड़े करके एक रुत का दुख है बड़ा भारी गर्मी का दूसरा पति के वियोग का दुख है यह वह तपदिया रहिंदियां इस प्रकार साध संगत जी आसार आसा रूपी जिस विच हड़ पख लाउंदे हन ऐसा जिस आस आसा रूपी पख लाउंदे हन आंता करने अंदर तृष्णा का साड़ जिस करके अते कलयुग जिहड़ा है हड़ दे महीने दी न्याई है टपाउंदा जिस विच कलकाती राजे का साई धर्म पंकर उदरिया कूड़ा माव सच चंद्रमा दिसे नाही कहीं करिया हम भाल बुकनी होई अंधेरे राह न कोई विच होमै कर्द खरोई कौ नानक किनबित गत होई वाली हालत हो रही है। ਇਸ ਸਮੇਂ ਨੂੰ ਨਿਹਾਲ ਕਰਨ ਵਾਸਤੇ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਪ੍ਰਗਟ ਹੋਏ ਬਦਲ ਦੀ ਨਿਆਈ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸੋ ਸਾਧ ਸੰਗਤ ਜੀ ਜਿੱਥੇ ਆਸਾ ਦੇ ਹੜ ਪੱਖ ਲਾਉਂਦੇ ਹਨ ਬੜੇ ਭਾਰੀ ਦੁਨੀਆਂ ਦੇ ਅੰਦਰ ਸਾੜ ਪੈਦਾ ਹੋਇਆ ਹੋਇਆ ਹੈ ਜਿਸ ਆਸਾ ਕਰਕੇ ਸਾਧ ਸੰਗਤ ਜੀ ਸਦਾ ਜੀਵ ਆਉਂਦਾ ਜਾਂਦਾ ਰਹਿੰਦਾ ਜਮਦਾ ਮਰਦਾ ਰਹਿੰਦਾ ਹੈ ਜਿਸ ਆਸਾ ਦੀ ਬਾਬਤ ਆਪ ਨੇ ਕਿਹਾ ਹੈ ਕਿ ਇਹ ਜਿਹੜੀ ਆਸਾ ਹੈ ਇਹ ਦੁਨੀਆਂ ਦੇ ਅੰਦਰ ਆਸ ਬਣੀ ਰਹਿੰਦੀ ਹੈ ਆਸਾ ਦਾ ਵੱਧਾ ਹੋਇਆ ਜੀਵ ਆਉਂਦਾ ਜਾਂਦਾ ਰਹਿੰਦਾ ਜੂਨਾਂ 'ਚ ਭਟਕਦਾ ਰਹਿੰਦਾ ਹੈ ਸੋ ਇਹ ਜਿਹੜੀ ਆਸਾ ਹੈ ਇਹਦੇ ਕਰਕੇ ਹੀ ਜੀਵ ਦਾ ਆਵਾਗਮਨ ਬਣਿਆ ਰਹਿੰਦਾ ਹੈ ਸੋ ਇਹ ਆਸਾ ਰੂਪੀ ਭੱਖ ਲਾਉਂਦੇ ਹਨ ਜਿਸ ਵਿੱਚ ਐਸਾ ਇਹ ਕਲਯੁਗ ਦਾ ਜ਼ਮਾਨਾ ਕਲਪਨਾ ਦੇ ਸਹਿਜ ਜਿਹੜਾ ਯੁੱਗ ਰਿਹਾ ਹੈ ਇਹ ਜੁੜਿਆ ਹੋਇਆ ਇਹ ਕਲਯੁਗ ਦਾ ਜ਼ਮਾਨਾ ਇੱਕ ਹਾੜ ਦਾ ਮਹੀਨਾ ਹੈ ਇਹ ਮਹਾਰਾਜ ਫਰਮਾਉਂਦੇ ਹਨ
ਆਸਾੜ ਤਪੰਦਾ ਤਿਸ ਲੱਗੇ
ਹੜ ਦਾ ਮਹੀਨਾ ਤਪੰਦਾ ਤਪਦਾ ਤਿਸ ਪੁਰਖ ਦੇ ਤਾਂ ਲੱਗਦਾ ਹੈ
ਹਰ ਨਾ ਹੋ ਨਾ ਜਿੰਨਾ ਪਾ
ਹੜ ਦੇ ਮਹੀਨੇ ਵਰਖਾ ਨਾ ਹੋਣ ਤੋਂ ਪਹਿਲਾਂ ਸਾਧ ਸੰਗਤ ਜੀ ਤਲਾਵਾਂ ਦੇ ਪਾਣੀ ਸੁੱਕ ਜਾਂਦੇ ਹਨ ਇਸੇ ਪ੍ਰਕਾਰ ਸਾਧ ਸੰਗਤ ਜਪੀ ਤਪੀ ਜਿਹੜੇ ਲੋਕ ਹੈ ਉਹਨਾਂ ਨੂੰ ਤਲਾਵਾਂ ਦੀ ਨਿਆਈ ਜਿਹੜੇ ਜੀਵਨ ਹੈ ਉਹਨਾਂ 'ਚ ਜਿਹੜਾ ਆਨੰਦ ਰੂਪੀ ਪਾਣੀ ਉਹ ਸੁੱਕ ਜਾਂਦਾ ਹੈ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ ਅਤੇ ਜਿਸ ਪ੍ਰਕਾਰ ਮੱਛੀਆਂ ਥੋੜੇ ਪਾਣੀ ਤੜਫਣ ਲੱਗ ਜਾਂਦੀਆਂ ਐਂ ਜਿਗਿਆਸੂ ਜਿਹੜੇ ਹਨ ਮਹਾਰਾਜ ਵਿਯੋਗ ਕਰਕੇ ਪ੍ਰੇਮ ਰੂਪੀ ਜਲ ਜਦੋਂ ਮੁੱਕਦਾ ਜਾਂਦਾ ਹੈ ਉਹ ਤੜਫਣ ਲੱਗ ਜਾਂਦੇ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਹੜ ਦੇ ਮਹੀਨੇ ਜਿਹੜੇ ਹੈ ਕਿਉਂ ਤਪਦਾ ਹੈ ਭੱਖ ਲਾਉਂਦੇ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਦੇ ਅੰਦਰ ਕ੍ਰਿਸ਼ਨਾ ਦੇ ਭੱਖ ਲਾਉਣ ਲੱਗ ਜਾਂਦੇ ਹਨ ਜਿਵੇਂ ਬਾਬ ਰੋਲੇ ਫਿਰਦੇ ਮਨ ਭਰਮਦੇ ਫਿਰਦੇ ਰਹਿੰਦੇ ਆ ਉਹਨਾਂ ਦੇ ਸੰਸਾਰ ਦੇ ਚੱਕਰ ਲਾਉਂਦੇ ਹੋਏ ਇਸ ਪ੍ਰਕਾਰ ਹੜ ਦਾ ਮਹੀਨਾ ਹਜ਼ੂਰ ਕਹਿੰਦੇ ਹਨ ਆਸਾੜ ਤਪੰਦਾ
ਆਸਾੜ ਤਪੰਦਾ ਤਿਸ ਲੱਗਾ
ਇਹ ਤਪਾਉਣ ਵਾਲਾ ਜਿਹੜਾ ਜਿਸ ਵਿੱਚ ਆਸਾ ਦੇ ਭੱਖ ਲਾਉਂਦੇ ਹਨ ਐਸਾ ਹੜ ਦਾ ਮਹੀਨਾ ਤਪੰਦਾ ਤਪਦਾ ਉਹਨਾਂ ਦੇ ਤਾਂ ਹੀ ਲੱਗਦਾ ਹੈ
ਹਰ ਨਾ ਹੋ ਨਾ ਜਿੰਨਾ ਪਾਸ
ਜਿਹਨਾਂ ਦੇ ਪਾਸ ਹਰੀ ਜੋ ਹੈ ਹਰੀ ਹਰਤੀ ਪਾਪਾਂ ਨੂੰ ਦੁਸ਼ਟ ਚਿਤਰਤੀ ਸਮਰਤਾ ਜਿਹੜਾ ਹਰੀ ਪਾਪਾਂ ਨੂੰ ਹਰਨ ਵਾਲਾ ਜੇ ਦੁਸ਼ਟ ਚਿਤ ਨਾਲ ਵੀ ਸਿਮਰਾ ਉਹਦੇ ਵੀ ਪਾਪ ਮੇਰ ਦਿੰਦਾ ਹੈ ਜਿਹੜਾ ਸ਼ੁੱਧ ਚੇਤਨਾ ਸਿਮਰੇ ਉਹਦੀਆਂ ਕੁਲਾਂ ਦਾ ਆਧਾਰ ਕਰ ਦਿੰਦਾ ਹੈ ਐਸਾ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਉਹ ਜਿਹਨਾਂ ਦੇ ਪਾਸ ਉਹ ਨਾ ਪਤੀ ਹੈ ਸਾਰਿਆਂ ਦਾ ਉਹ ਸਵਾਮੀ ਹੈ ਜਿਹਨਾਂ ਦੇ ਪਾਸ ਅੰਤਾਕਰਨ ਸਖਿਆਤ ਨਹੀਂ ਹੋਇਆ ਗੁਪਤ ਹੋ ਰਿਹਾ ਜਿਹਨਾਂ ਦੇ ਉਹਨਾਂ ਨੂੰ ਇਹ ਤਪਦਾ ਆਸਾ ਦੇ ਹੜ ਜਿਸ ਵਿੱਚ ਭੱਖ ਲਾਉਂਦੇ ਹਨ ਐਸਾ ਇਹ ਜ਼ਮਾਨਾ ਪ੍ਰਤੀਤ ਹੁੰਦਾ ਹੈ ਤਪਦੇ ਰਹਿੰਦੇ ਹਨ ਚਿੱਤ
ਜਗ ਜੀਵਨ ਪੁਰਖ ਤਿਆਗ ਕੈ
ਭਾਈ ਸਾਰੇ ਜਗ ਦਾ ਜੀਵਨ ਰੂਪ ਚੇਤਨ ਜੋ ਹੈ ਸਾਰਿਆਂ ਨੂੰ ਸੱਤਾ ਦੇ ਕੇ ਜਿਉਂਦੇ ਰੱਖਣ ਵਾਲਾ ਉਸ ਪੂਰਨ ਪੁਰਖ ਨੂੰ ਪੁਰਖ ਪੂ ਆਦਕਾਂ ਨਰਕਾਂ ਚੋਂ ਰੱਖਿਆ ਕਰਨ ਵਾਲਾ ਜਿਹੜਾ ਹੈ ਪੁਰਖ ਜੋ ਪ੍ਰਸ਼ਾਰਥ ਦੇਣ ਵਾਲਾ ਉਦਮ ਦੇਣ ਵਾਲਾ ਹੈ ਅਤੇ ਪੁਰੀਆਂ ਪੁਰੀਆਂ ਜੋ ਆਕਾਸ਼ ਦੀ ਨਿਆਈ ਜੋ ਵਿਆਪਕ ਹੈ ਇਹ ਦੇਹਾਂ ਨੂੰ ਪੁਰੀਆਂ ਨੂੰ ਖੋ ਖੈ ਕਰਨ ਵਾਲਾ ਵੀ ਜੋ ਹੈ ਪਰਮੇਸ਼ਵਰ ਉਸ ਪੂਰਨ ਪਰਮੇਸ਼ਵਰ ਨੂੰ ਤਿਆਗ ਕਰਕੇ ਤਿਆਗ ਛੱਡ ਦਿੱਤਾ ਹੈ ਜਿਹਨਾਂ ਜੀਵਨ ਜੋ ਸਾਰੇ ਜਗ ਦਾ ਜੀਵਨ ਰੂਪ ਹੈ ਅਤੇ ਸਾਰਿਆਂ ਥਾਂ ਪੂਰਨ ਹੈ ਉਹ
ਮਾਨਸ ਸੰਧੀ
ਉਸ ਪਰਮੇਸ਼ਵਰ ਨੂੰ ਭੁਲਾ ਕੇ ਜਿਹੜੇ ਮਨੁੱਖ ਦੀ ਆਸ ਕਰਦੇ ਹੈ ਭਾਈ ਗੁਰਦਾਸ ਜੀ ਨੂੰ ਕਿਹਾ ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸਤਿਗੁਰੂ ਅਕਾਲ ਪੁਰਖ ਦਾ ਰੂਪ ਆ ਉਹਨੂੰ ਛੱਡ ਕੇ ਮਨਮੁਖ ਬੰਦਿਆਂ ਦਾ ਗੁਲਾਮ ਬਣਦਾ ਹੈ ਨੌਕਰ ਬਣਦਾ ਹੈ ਦੁਖੀ ਹੁੰਦਾ ਰਹਿੰਦਾ ਕਦੇ ਉੱਠ ਕੇ ਸਲਾਮਾਂ ਕਰਦਾ ਕਦੇ ਪਛੜ ਜਾਏ ਤਾਂ ਉਹ ਡੰਡ ਦਿੰਦੇ ਹੈ ਕਦੇ ਉਸਦੀ ਤਨਖਾਹ ਕੱਟੀ ਜਾਂਦੀ ਹੈ ਕਦੇ ਉਸਦੇ ਤਾਂ 12 ਪੱਥਰਾਂ ਤੋਂ ਬਾਹਰ ਕੀਤਾ ਜਾਂਦਾ ਇਸ ਪ੍ਰਕਾਰ ਦੇ ਦੁੱਖ ਮਿਲੇ ਰਹਿੰਦੇ ਹਨ ਇਉਂ ਮਨੁੱਖ ਦੀ ਜਿਹੜੀ ਚਾਕਰੀ ਹੈ ਇਹ ਮਾਨਸ ਸੇਵਾ ਖਰੀ ਦੁਹੇਲੀ ਮਾਨਸ ਦੀ ਸੇਵਾ ਜਿਹੜੀ ਖਰੀ ਦੁੱਖਦਾਇਕ ਹੈ ਦੁਖੀ ਹੋ ਕੇ ਜੀਵ ਆਪਣੀ ਉਮਰ ਨੂੰ ਗੁਲਾਮ ਬਣ ਕੇ ਭੋਗਦੇ ਹਨ ਇਸ ਪ੍ਰਕਾਰ ਮਨੁੱਖਾਂ ਦੀ ਜਿਹੜੀ ਆਸ ਹੈ ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਛੱਡ ਕੇ ਜਿਹੜੇ ਬੰਦਿਆਂ ਦੀ ਮਨੁੱਖੀ ਤੇਗ ਬਿਰਸੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਮਨੁੱਖ ਦੀ ਜਿਹੜੀ ਓਟ ਹੈ ਸਾਰੀ ਵਿਅਰਥ ਹੈ। ਜਿਹੜੇ ਮਨੁੱਖ ਲੋਕ ਮਨੁੱਖਾਂ ਦੀ ਆਸ ਕਰਦੇ ਨੇ, ਦੇਖੋ ਪਸ਼ੂ ਤੋਂ ਪਸ਼ੂ ਨਹੀਂ ਮੰਗਦਾ, ਪੰਛੀ ਤੋਂ ਪੰਛੀ ਨਹੀਂ ਮੰਗਦਾ, ਇਹ ਮਨੁੱਖ ਬਣ ਕੇ ਇਹ ਫਿਰ ਬੰਦਿਆਂ ਦਾ ਗੁਲਾਮ ਬਣਿਆ ਫਿਰਦਾ ਹੈ। ਉਸ ਵਾਹਿਗੁਰੂ ਦਾ ਚੇਲਾ ਨਹੀਂ ਬਣਦਾ ਜੋ ਸਰਬ ਕਲਾ ਸਮਰੱਥ ਹੈ, ਉਸ ਨੂੰ ਆਪਣਾ ਸਵਾਮੀ ਨਹੀਂ ਬਣਾਉਂਦਾ। ਇਹ ਮਨੁੱਖਾਂ ਦੀ ਜੋ ਮਾਣ ਦੇ ਸਹਿਜ ਜੀਵ ਹਨ, ਕਲਮੈ ਪ੍ਰੇਮ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮ ਹੰਸ ਦੀ ਚਾਰੀ, ਦੁਆਪਰ ਤੇਤੇ ਮਾਣਸ ਵਰਤੇ ਬਿਰਲੇ ਹੋਮੈ ਮਾਰੀ। ਮਾਣ ਦੇ ਸਹਿਜ ਦੁਆਪਰ ਤੇਤੇ ਹੀ ਵਰਤੇ ਸੀ, ਕਿਸੇ ਬਿਰਲੇ ਨੇ ਹੋਮੈ ਮਾਰੀ ਸੀ। ਸੋ ਇਸ ਪ੍ਰਕਾਰ ਦੇ ਜਿਹੜੇ ਹੰਕਾਰ ਦੇ ਸਹਿਜ ਮਨੁੱਖ ਹੈ, ਉਹਨਾਂ ਦੀ ਆਸ ਕਰਦਾ ਹੈ। ਉਹ ਕਦੇ ਕਹਿੰਦੇ ਤੈਨੂੰ ਪ੍ਰਲੋਕ 'ਚ ਅਸੀਂ ਸਹਾਇਤਾ ਨਹੀਂ ਕਰਨੀ, ਤੇਰੇ ਅਸੀਂ ਸਹਾਇਕ ਨਹੀਂ ਬਣਨਾ, ਤੈਨੂੰ ਛਡਾਉਣਾ ਨਹੀਂ ਧਰਮ ਰਾਹ ਤੋਂ, ਐਡੇ ਜ਼ਿੰਮੇਵਾਰ ਬਣ ਕੇ ਉਹ ਹੰਕਾਰ ਕਰਦੇ ਹੈ। ਫਿਰ ਉਹਨਾਂ ਦੀ ਆਸ ਰੱਖਦਾ ਸੱਚੇ ਪਾਤਸ਼ਾਹ ਦੀ, ਛੱਡ ਕੇ ਆਸ ਇਹੋ ਜਿਹਾ ਢਿੱਲਾ ਹੈ, ਇਹਨੀ ਆਪਣੇ ਜੀਵਨ ਨੂੰ ਗਰਾਵਟ ਅੰਦਰ ਕਰ ਲਿਆ ਹੈ। ਉਹ ਸੱਚੇ ਅਕਾਲ ਪੁਰਖ ਜਿਹੜਾ ਸਾਰੇ ਜਗ ਦਾ ਜੀਵਨ ਰੂਪ ਚੇਤਨ ਹੈ, ਜੋ ਪੂਰਨ ਹੈ, ਉਹਨੂੰ ਛੱਡ ਕੇ ਮਨੁੱਖ ਦੀ ਆਸ ਕਰਦਾ ਕਿ ਮਨੁੱਖ ਮੈਨੂੰ ਦੇਵੇਗਾ। ਉਸ ਵਾਹਿਗੁਰੂ ਦੀ ਟੇਕ ਨਹੀਂ ਰੱਖਦਾ, ਜਿਸ ਵਾਹਿਗੁਰੂ ਨੂੰ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਵੀ ਕਾਦੇ ਕਰ ਧਰਿਆ, ਜਨਨ ਪਿਤਾ ਲੋਕ ਸੁਧਬੰਦਾ ਕੋਈ ਨੇ ਕਿਸ ਕੀ ਧਰਿਆ, ਕੋਈ ਕਿਸੇ ਦੀ ਰੋਜੀ ਦਾ ਆਸਰਾ ਨਹੀਂ ਬਣਾ ਕੇ ਰੱਖਿਆ। ਇਹ ਬੰਦਾ ਐਸਾ ਹੈ, ਫਿਰ ਵੀ ਅਜੇ ਮਨੁੱਖ ਦੀ ਆਸ ਰੱਖਦਾ, ਉਸ ਵਾਹਿਗੁਰੂ ਨੂੰ ਵਿਸਾਰ ਬੈਠਾ
ਹੈ।
ਦੁਆਇਤ ਭਾਵ ਹੈ ਜਿਹੜਾ ਪਰਮੇਸ਼ਰ ਨੂੰ ਛੱਡ ਕੇ ਦੂਜੇ ਦੀ ਆਸ ਕਰਨੀ ਹੈ, ਇਸ ਦੁਆਇਤ ਭਾਵ ਕਰਕੇ ਦੂਜੀਆਂ ਚੀਜ਼ਾਂ 'ਚ ਪ੍ਰੇਮ ਜਿਹੜਾ ਕਰਨਾ ਹੈ। ਦੁਆਇਤ ਜੀਵ ਇਸਦੇ ਭੇਦ ਗਿਆਨ ਦਾ ਵੀ ਦੁਆਇਤ ਭਾਵ ਹੈ, ਦੂਜੀ ਮਾਇਆ ਵੀ ਜਿਹੜਾ ਭਾਵ ਪ੍ਰੇਮ ਕਰਨਾ ਹੈ। ਇਉਂ ਦੁਆਇਤ ਭਾਵ ਜਿਹੜਾ ਜਦੈਵੀ ਹਰ ਵਕਤ ਪਾਈ ਰੱਖਣੀ, ਫੁੱਤ ਪਾਈ ਰੱਖਣੀ, ਝਗੜੇ ਪਾਈ ਰੱਖਣੇ, ਇਹ ਦੁਆਇਤ ਭਾਵ 'ਚ ਹੀ ਪਏ ਰਹਿਣਾ, ਆਪ ਜਦੈਵੀ 'ਚ ਪਏ ਰਹਿਣਾ। ਜਿਵੇਂ ਅੰਗਰੇਜ਼ਾਂ ਨੇ ਕਿਹਾ ਸੀ ਫੁੱਟ ਕੇ ਖਰੀਦ ਕੇ ਦਿੱਤੀ ਕਿਸੇ ਨੇ, ਅਤੇ ਫੌਜੀਆਂ ਨੇ ਲਿਆਂਦੀ ਫੁੱਟ, ਉਹ ਸਾਰਿਆਂ ਫਲਾਂ ਨੂੰ ਵੇਖ ਕੇ ਅੰਗਰੇਜ਼ ਕਹਿੰਦਾ ਮੈਨੂੰ ਆਹ ਸਾਰਿਆਂ ਨੂੰ ਚੰਗੀ ਲੱਗਦੀ ਹੈ। ਉਹਦਾ ਮਤਲਬ ਸੀ ਫੁੱਟ ਜੇ ਤੁਹਾਡੀ ਪੰਜਾਬੀਆਂ 'ਚ ਦੀ ਰਹੇ ਨਾ, ਅਤੇ ਜੇ ਤੁਸੀਂ ਫੁੱਟੇ ਰਹੋ ਤਾਂ ਮੈਨੂੰ ਇਹ, ਮੈਂ ਤੁਹਾਡੇ 'ਤੇ ਨੌਕਰੀ ਕਰਦਾ ਰਹਾਂ, ਹਕੂਮਤ ਕਰਦਾ ਰਹਾਂ। ਇਸ ਪ੍ਰਕਾਰ ਦੁਆਇਤ ਭਾਅ ਕਰਕੇ ਉਹ ਵੀ 100 ਸਾਲ ਰਾਜ ਕਰਕੇ ਕੂਚ ਕਰ ਗਏ, ਅਤੇ ਇਸੇ ਪ੍ਰਕਾਰ 11 ਸਦੀਆਂ ਮੁਗਲ ਰਾਜ ਕਰਕੇ ਫੁੱਟ ਪਾ ਕੇ ਮੁਲਕ ਦੇ ਅੰਦਰ ਦੁਨੀਆਂ ਤੋਂ ਕੂਚ ਕਰ ਗਏ। ਹੁਣ ਸਾਹਿਬ ਸਿੰਘ ਜੀ ਵਾਰੀ ਆ ਰਹੀ ਹੈ, ਇਸ ਵਾਰੀ 'ਚ ਦੁਆਇਤ ਭਾਅ 'ਚ ਅਜੇ ਪਏ ਰਹੇ, ਕਿਸੇ ਖਰਾਬ ਹੀ ਹੋਣਾ, ਕੋਈ ਕਿਸੇ ਦੀ ਖੂਨ ਦਾ ਤਿਹਾਇਆ, ਕੋਈ ਕਿਸੇ ਦੀ ਜਾਨ ਦਾ ਤਿਹਾਇਆ, ਕੋਈ ਸੁੱਖ ਛੋੜੋ ਨਿਕਲਣਾ। ਇਸ ਗੱਲ ਵਿੱਚ 20 ਸਾਲ ਕਾਂਗਰਸ ਨੇ ਰਾਜ ਕੀਤਾ ਹੈ, ਉਹਦੇ ਵਿੱਚ ਵੀ ਸਭ ਸੰਗਤ ਦੀ ਫੁੱਟ ਪਾ ਕੇ ਝਗੜਾ ਹੀ ਪਾ ਛੱਡੇ, ਮੁਲਕ 'ਚ ਇਹਨੂੰ ਸ਼ਾਂਤ ਹੋਣ ਦਿੱਤਾ। ਹੁਣ ਪੰਜਾਬੀ ਸੂਬਾ ਮਿਲਿਆ ਹੈ, ਇਹਦੇ 'ਚ ਆਪੋ ਵਿੱਚ ਲੀਡਰ ਲੜ ਲੜ ਕੇ ਮਰ ਰਹੇ ਹਨ, ਇਹ ਦੁਆਇਤ ਭਾਅ 'ਚ ਖਰਾਬ ਹੀ ਹੋਈ ਹੈ। ਇਵੇਂ ਦੂਜਾ ਭਾਵ ਹੈ ਜਿਹਨੇ ਮੇਰੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ, ਅਤੇ ਪਰਮਾਰਥ ਨੂੰ ਛੱਡ ਕਰਕੇ ਦੂਜੀਆਂ ਚੀਜ਼ਾਂ ਵਿੱਚ ਦੂਜੀ ਮਾਇਆ ਜਗਤ 'ਚ ਵਾਸ, ਦੂਜੀ ਮਾਇਆ ਜਗਤ ਦੇ ਚਿੱਤ ਵੀ ਵੱਸਦੀ ਹੈ, ਇਸ ਦੁਆਇਤ ਮਾਇਆ ਦੇ ਵਿੱਚ ਪ੍ਰੇਮ ਕਰਨੇ ਕਰਕੇ
ਦੁਗੁਰਤੀ ਹੈ,
ਖਰਾਬ ਹੀ ਹੋਣਾ ਪੈਂਦਾ ਹੈ।
ਗੱਲ ਪਈ ਸੋ ਜਾਣਤੀ ਫਾਹ,
ਐਸੇ ਪੁਰਖਾਂ ਦੇ ਗੱਲ ਜਮਾਂ ਦੀ ਫਾਹੀ ਪਈ ਰਹਿੰਦੀ ਹੈ, ਸੋ ਜਮਾਂ ਦੀ ਫਾਹੀ ਜੰਮਣ ਮਰਨ ਦੀ ਫਾਹੀ ਪਈ ਰਹਿੰਦੀ ਹੈ, ਜਮਾਂ ਦੀ ਫਾਹੀ ਮੋਹ ਰੂਪੀ ਫਾਹੀ ਪਈ ਰਹਿੰਦੀ ਹੈ, ਅੰਤ ਨੂੰ ਮੌਤ ਦੀ ਫਾਹੀ ਪਈ ਰਹਿੰਦੀ ਹੈ, ਜਮਾਨੇ ਦੀ ਫਾਹੀ ਪਈ ਨਹੀਂ, ਫਲਾਨਾ ਟੁੱਟ ਗਏ ਮੇਰੇ ਨਾਲ, ਫਲਾਨਾ ਮੇਰੇ ਨਾਲ ਜੁੜਿਆ ਰਹੇ ਤਾਂ ਠੀਕ ਹੈ। ਇਸ ਪ੍ਰਕਾਰ ਜਮਾਂ ਦੀ ਕਾਲ ਦੀ ਫਾਹੀ ਅੰਤ ਨੂੰ ਪੈ ਜਾਂਦੀ ਆ ਕੇ ਜਿਹਾ ਜਿਹਾ ਜੀਵ ਬੀਜਿਆ ਕਰਮ ਕਰਦਾ ਹੈ, ਉਹ ਜਿਹਾ ਲੁਣਾ ਵੱਢੇਗਾ। ਜੇ ਕਿਸੇ ਮਿਸਾਲ ਸੰਗਤ ਜੀ ਸਹਿ ਫਰੀਦ ਜੀ ਨੇ ਕਿਹਾ ਹੈ, ਫਰੀਦਾ ਜਿਸ ਪ੍ਰਕਾਰ ਲੋੜੇ ਦਾਖ ਬਜੌਰੀਆਂ ਅਤੇ ਹੰਡਾ ਉਨ ਕਤਾਏਗਾ, ਪਹਿਲਾ ਲੋੜੇ ਪੱਟ ਤੇ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਕਿੱਕਰਾਂ ਦੇ ਬੀਜ ਬੀਜਦਾ ਹੋਵੇ। ਤੇ ਬਜੌਰ ਸ਼ਹਿਰ ਦੇ ਬੜੇ ਬੜੇ ਜਿਹੜੇ ਮਨੁੱਖੇ ਹੁੰਦੇ ਆ ਨਾ ਦਾਖਾਂ, ਇਹ ਬਜੌਰ ਸ਼ਹਿਰ ਦੀਆਂ ਮੰਨੀਆਂ ਚੰਗੀਆਂ ਸਭ ਤੋਂ, ਉਹ ਬਜੌਰ ਸ਼ਹਿਰ ਦੀਆਂ ਦਾਖਾਂ ਭਾਲੇ ਤੇ ਬੀਜੇ ਕਿੱਕਰਾਂ ਨੂੰ, ਕਿੱਕਰਾਂ 'ਚੋਂ ਕੰਡੇ ਹੀ ਮਿਲਣੇ ਹੈ, ਬਜੌਰ ਵੇਖਦੀਆਂ ਦਾਖਾਂ ਕਿਵੇਂ ਮਿਲਣਗੀਆਂ। ਇਸੇ ਪ੍ਰਕਾਰ ਸਾਧ ਸਿੰਘ ਜੀ ਹੰਡੇ ਉਨ ਕਦਾਇਨ ਦਾ ਪਹਿਲਾ ਲੋੜੇ ਪੱਟ, ਉਨ ਕਰਦਾ ਫਿਰਦਾ ਉਹਦੇ 'ਤੇ ਚਾਹੇ ਮੈਂ ਰੇਸ਼ਮ ਪਹਿਰ ਲਵਾਂ, ਪੱਟ ਉਹ ਕਿਵੇਂ ਪਹਿਰ ਲਵੇਗਾ। ਇਸੇ ਪ੍ਰਕਾਰ ਸਾਧ ਸਿੰਘ ਜੀ ਹਜ਼ੂਰ ਕਹਿੰਦੇ ਹਨ, ਲੋੜੇ ਦਾਖ ਬਜੌਰੀਆਂ, ਬਜੌਰੀ ਮੇਰੇ ਇੱਕ ਪੁੱਤਰ ਅਧਿਕਾਰੀ ਹੋਵੇ, ਮੇਰੀ ਇਸਤਰੀ ਅਨੁਸਾਰ ਹੋਵੇ, ਮੇਰਾ ਪਰਿਵਾਰ ਅਨੁਸਾਰ ਹੋਵੇ। ਇਹ ਸੰਬੰਧੀਆਂ ਨੂੰ ਬਜੌਰ ਵੇਖਦੀਆਂ ਦਾਖਾਂ ਵਰਗੀਆਂ ਮਿੱਠੀਆਂ, ਕਹਿੰਦਾ ਮੇਰੇ ਸਾਰੇ ਸੰਬੰਧੀ ਆਗਿਆਕਾਰ ਹੋਣ, ਚਾਹੁੰਦਾ ਤਾਂ ਇਉਂ ਹੈ ਬਜੌਰ ਦੀਆਂ ਮਿੱਠੀਆਂ ਦਾਖਾਂ। ਅਤੇ ਕਿੱਕਰ ਬੀਜੇ ਜੱਟ ਤੋਂ ਈਰਖਾ ਰੂਪੀ ਕਿੱਕਰਾਂ ਬੀਜ ਬੀਜਦਾ, ਪਾਪਾਂ ਰੂਪੀ ਕਿੱਕਰਾਂ ਦੇ ਬੀਜ ਬੀਜਦਾ, ਜੜ ਇਹੋ ਜਿਹਾ, ਦੱਸੋ ਇਹਨੂੰ ਕਿਵੇਂ ਜਦੋਂ ਆਪ ਮਾਂ ਪਿਓ ਦੀ ਆਗਿਆ ਨਹੀਂ ਮੰਨੀ, ਆਪ ਉਹਨਾਂ ਦੀ ਪ੍ਰਸੰਨਤਾ ਨਹੀਂ ਲਈ, ਤੇ ਉਹਦੇ ਗਾਂ ਪੁੱਤਰ ਧੀਆਂ ਕਿਵੇਂ ਆਗਿਆਕਾਰ ਹੋਣਗੇ? ਜਿਹਾ ਜਿਹਾ ਸੁਭਾਵ ਹੈ ਉਹ ਜਿਹਾ ਫਲ ਮਿਲਣਾ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ, ਲੋੜੇ ਦਾਸ ਬਜਾਰੀਆਂ ਬਜਾਰ ਕੌਣ ਬਕੁੰਠ, ਬਕੁੰਠ ਦੀਆਂ ਦਾਖਾਂ ਮੁਕਤੀਆਂ ਲੋੜ ਦਾ ਵੀ ਸਲੋਕ ਮੁਕਤੀ ਮਿਲ ਜੇ, ਮੈਨੂੰ ਸਮੀਪ ਮੁਕਤੀ ਮਿਲ ਜੇ, ਸੁਜੁਜ ਮੁਕਤੀ ਮਿਲ ਜੇ, ਸਮੀਪ ਮੁਕਤੀ ਮਿਲ ਜੇ। ਇਸ ਪ੍ਰਕਾਰ ਦੀਆਂ ਬਜਾਰ ਦੇਰੀਆਂ ਦਾਖਾਂ ਭਾਲਦਾ ਹੈ ਤੇ ਬਕੁੰਠ ਦੀਆਂ ਮੁਕਤੀਆਂ ਰੂਪ। ਕਿੱਕਰ ਬੀਜੇ ਜੱਟ, ਜੱਟ ਜੜ ਇਹੋ ਜਿਹਾ ਹੈ ਤੇ ਪਾਪਾ ਵੀ ਕਿੱਕਰਾਂ ਦੇ ਬੀਜ ਬੀਜਦਾ ਹੈ। ਹੰਡੇ ਉੱਨ ਕਰਦਾ ਸਕਾਮ ਕਰਮ ਰੂਪੀ ਉੱਨ ਕਰਦਾ ਫਿਰਦਾ ਹੈ। ਪਹਿਲਾਂ ਲੋੜੇ ਪੱਟ ਬ੍ਰਹਮ ਗਿਆਨ ਰੂਪੀ ਬਸਤਰ ਪੱਟ ਦੇ ਰੇਸ਼ਮ ਦੇ ਪਹਿਰਨਾ ਚਾਹੁੰਦਾ, ਕਿਵੇਂ ਇਹਨੂੰ ਆਨੰਦ ਹੋਵੇ ਪਰਮੇਸ਼ਵਰ ਦਾ? ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ, ਦੋਹੇ ਭਾਏ
ਬੀਜੈ ਸੋ
ਲੋੜੇ, ਜਿਹਾ ਜੀਵ ਕਰਮ ਕਰੇਗਾ ਉਹ ਜਿਹਾ ਫਲ ਲੈਣੇਗਾ, ਵੱਡੇਗਾ ਪ੍ਰਾਪਤ ਕਰੇਗਾ। ਬੀਜੋ ਦੁੱਖ ਮੰਗੇ ਅੰਮ੍ਰਿਤ ਵੇਖੋ, ਇਹ ਹੁੰਦਿਆਂ ਮੰਗਦਾ ਅੰਮ੍ਰਿਤ ਬੀਜਦਾ ਦਿਓ ਹੈ, ਕਿਸੇ ਨੂੰ ਦੁੱਖ ਦੇਣਾ ਦਿਓ ਬੀਜਦਾ ਹੈ, ਤੇ ਕਹਿੰਦਾ ਮੈਂ ਅਮਰ ਹੋ ਜਾ ਮੁਕਤ ਹੋ ਜਾ, ਕਦੇ ਗੱਲ ਹੋ ਸਕਦੀ ਹੈ? ਕਹਿੰਦਾ ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਫਲ ਮਿਲੇਗਾ।
ਮੱਥੇ ਜੋ ਲਿਖਿਆ,
ਜੋ ਜੀਵਨ ਕਰਮ ਕੀਤਾ ਉਹ ਮੱਥੇ ਹਿਰਦੇ ਚ ਲੇਖ ਲਿਖਤਾ ਹੈ। ਕਰਨੀ ਕਾਗਜ ਮਨ ਮਸਬਾਣੀ, ਬੁਰਾ ਭਲਾ ਦੇ ਲੇਖ ਪਏ, ਜੇ ਜਿਉਂ ਕਿਰਚ ਲਾਏ ਤੇ ਚਲੀਏ ਤਾਂ ਨਾਹੀ ਤਾਂ ਗੁਣ ਨਾਹੀ ਅੰਤ ਹਰੇ। ਜੋ ਕਰਨੀ ਦੇਹ ਹੈ ਇਹ ਸਾਲ ਸੰਗੀ ਸ਼ਾਹੀ ਬਣੀ ਹੋਈ ਹੈ, ਇਹ ਕਰਨੀ ਕਾਗਜ ਬਣੀ ਹੋਈ ਹੈ, ਜਿਹੜੀ ਜੀਵ ਦੀ ਕਰਨੀ ਹੈ ਦੇਹ ਕਰਨ ਵਾਲੀ, ਅਤੇ ਮਨ ਸ਼ਾਹੀ ਬਣਿਆ ਹੋਇਆ ਹੈ। ਬੁਰਾ ਤੇ ਭਲਾ ਜਿਹੜੇ ਅੰਦਰ ਸੰਸਕਾਰ ਹੈ, ਦੋ ਲੇਖ ਮਜ਼ਬੂਨ ਛਪ ਰਹੇ ਹਨ। ਇਉਂ ਜਿਵੇਂ ਉਹ ਕਿਰਤ ਕੀਤੇ ਹੋਏ ਸੰਚਿਤ ਕਰਮਾਂ ਦੇ ਅਨੁਸਾਰ ਪਰਾਰਬਧ ਕਰਮ ਬਣਿਆ ਹੈ, ਕਿਰਿਆਮਾਨ ਸੰਚਿਤ ਕਿਰਿਆਮਾਨ ਕਰਕੇ ਸੰਚਿਤ ਕਰਮ ਬਣੇ ਹਨ, ਸੰਚਿਤ ਕਰਮਾਂ ਕਰਕੇ ਪਰਾਰਬਧ ਰੂਪ ਕਰਮ ਬਣੇ ਹੈ। ਉਸ ਕਰਨੀ ਅਨੁਸਾਰ ਜਿਵੇਂ ਜਿਵੇਂ ਕਿਰਤ ਲਾਉਂਦਾ ਉਵੇਂ ਚੱਲੀਦਾ। ਇਸ ਪ੍ਰਕਾਰ ਇਹ ਮੱਥੇ ਦਾ ਲੇਖ ਬਣਦਾ ਹੈ ਸਭ ਦਾ।
ਮੱਥੇ ਜੋ ਲਿਖਿਆ,
ਜੋ ਮੱਥੇ ਅੰਤਾ ਕਰਨ ਦੇ ਅੰਦਰ ਆਪਣੇ ਸੰਸਕਾਰਾਂ ਰੂਪ ਲਿਖਤ ਲਿਖੀ ਹੋਈ ਹੈ, ਸੋ ਕਰੀ ਲੋ ਕਲਮ ਲਿਖੋ ਲੇਖ ਮਾਥੇ, ਉਸ ਅਨੁਸਾਰ ਕਰਨੀ ਅਨੁਸਾਰ ਜੀਵਨ ਬੁਰਾ ਭਲਾ ਦੇ ਲੇਖ ਪਏ ਹਨ।
ਰਹਿਣ ਵਿਹਾਣੀ ਪਛਤਾਣੀ,
ਜਿਹੜੀ ਇਸਤਰੀ ਪਤੀ ਦੀ ਸੇਵਾ ਕਰਨ ਵਾਸਤੇ ਰਾਜੇ ਦੀ ਰਾਣੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਵਾਰੀ ਵਾਰੀ ਰਾਜੇ ਦੀ ਸੇਵਾ ਦਾ ਵਕਤ ਮਿਲਦਾ ਹੈ। ਜਿਸ ਰਾਣੀ ਨੂੰ ਸਾਰੀਆਂ ਰਾਣੀਆਂ ਦੇ ਮਗਰੋਂ ਵਾਰੀ ਮਿਲੀ ਹੋਵੇ, ਉਹ ਰਾਤ ਵਿੱਚ ਰਾਜੇ ਦੀ ਸੇਵਾ ਚਰਨ ਚਾਪੀ ਕਰਨੀ, ਪੱਖਾ ਕਰਨਾ ਅਤੇ ਉਹਦੀ ਪ੍ਰਸੰਨਤਾ ਲੈਣੀ, ਇਹ ਸੇਵਾ ਛੱਡ ਕੇ ਗੋਲੀਆਂ ਵਿੱਚ ਹੀ ਪਰਤੀ ਰਹੇ, ਗੋਲੀਆਂ ਵਿੱਚ ਹੀ ਪਰਤੀ ਰਹੇ। ਫਿਰ ਸਾਹਿਬ ਸੰਗਤ ਜੀ, ਜਦੋਂ ਰਾਤ ਗੁਜ਼ਰ ਜਾਂਦੀ ਹੈ, ਉਹਦੇ ਭਾਵੇਂ ਸ਼ਿੰਗਾਰ ਲਾਏ ਹੋਣ, 16 ਸ਼ਿੰਗਾਰ ਕੀਤੇ ਹੋਏ ਹੋਣ, ਅਤੇ ਭਾਵੇਂ ਬਸਤਰ ਕੁਸੁੰਬ ਵੀ ਪਹਿਰੇ ਹੋਏ ਹੋਣ, ਭਾਵੇਂ ਕਿੰਨੇ ਉਹਨਾਂ ਦੇ ਅੰਦਰ ਗੁਣ ਹੋਣ, ਅਤੇ ਪਰ ਫਿਰ ਵੀ ਜਦੋਂ ਰਾਤ ਗੁਜ਼ਰ ਜਾਂਦੀ ਹੈ ਪਤੀ ਦੀ ਸੇਵਾ ਤੋਂ ਬਿਨਾਂ, ਉਦੋਂ ਪਛਤਾਪ ਹੀ ਕਰਦੀ ਰਹਿੰਦੀ ਹੈ ਰਾਣੀ।
ਉੱਠ ਚੱਲੀ ਗਈ ਨਿਰਾ,
ਫਿਰ ਮਹਿਲਾਂ ਚੋਂ ਕੱਢੀ ਜਾਂਦੀ ਹੈ, ਉੱਠ ਕੇ ਚਲੀ ਜਾਂਦੀ ਹੈ ਨਿਰਾਸ਼ੀ ਹੋ ਕੇ। ਇਸੇ ਪ੍ਰਕਾਰ ਸਾਹਿਬ ਜੀ, ਜਿਹੜੀ ਉਮਰ ਆਪਾਂ ਨੂੰ ਮਿਲੀ ਹੈ, ਇਹ ਆਪਾਂ ਪਰਮੇਸ਼ੁਰ ਹੈ ਪਾਤਸ਼ਾਹ, ਉਹਦੀਆਂ ਆਪਾਂ ਰਾਣੀਆਂ ਦੀ ਨਿਆਈ ਹਾਂ। ਇਹ ਉਮਰ ਰੂਪੀ ਰਾਤ ਵਾਹਿਗੁਰੂ ਨੇ ਸਾਨੂੰ ਦਿੱਤੀ ਆਪਦੇ ਮਿਲਣ ਦੇ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ, ਪਰਮੇਸ਼ੁਰ ਦੇ ਮਿਲਣ ਦੀ ਆਪਾਂ ਨੂੰ ਵਾਰੀ ਮਿਲੀ ਹੈ। ਇਸ ਵਾਰੀ ਰੂਪੀ ਰਾਤ ਨੂੰ ਪਾ ਕੇ ਜਿਨ੍ਹਾਂ ਨੇ ਸਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਵਿੱਚ ਇਹ ਰਾਤ ਨੂੰ ਬਤੀਤ ਕਰ ਦਿੱਤਾ ਹੈ, ਕੁਝ ਦੁਨੀਆਂ ਦੀਆਂ ਗੱਲਾਂ ਸੁਣ ਵਿੱਚ ਸਮਾਂ ਲਾ ਦਿੱਤਾ ਹੈ, ਕੋਈ ਚਮੜੀ ਦੇ ਠੰਡ ਤੱਤ ਪਰਖਣ ਵਿੱਚ ਲਾ ਦਿੱਤਾ ਹੈ, ਕੋਈ ਸੁੰਘਣ ਵਿੱਚ ਲਾ ਦਿੱਤਾ ਹੈ, ਕੁਝ ਵੇਖਣ 'ਚ, ਕੋਈ ਸੁਣਨ ਵਿੱਚ, ਕੋਈ ਜ਼ੁਬਾਨ ਦੇ ਸਵਾਦ ਵਿੱਚ, ਗੱਲਾਂ ਬਾਤਾਂ ਵਿੱਚ, ਇਉਂ ਪੰਜੇ ਵਿਸ਼ਿਆਂ 'ਚ ਸੁਰਤ ਨੂੰ ਲਾ ਕੇ ਰਾਤ ਜਿਹੜੀ ਹੈ ਉਮਰ ਰੂਪੀ ਰਾਤ ਬਿਹਾ ਗਈ। ਜਿਸ ਵਕਤ ਆਜੂ ਪੂਰੀ ਹੋ ਗਈ
ਪਛਤਾਣੀ,
ਫਿਰ ਪਛਤਾਤਾਪ ਜਿੰਦ ਕਰਦੀ ਰਹੇਗੀ, ਕਿਤੇ ਸਹਿ ਨਾ ਮਿਲੀ ਆਸ, ਫਿਰ ਪਰਮੇਸ਼ੁਰ ਤੇਰੇ ਨਾਲ ਮਿਲ ਨਾ ਸਕੇ ਮਨੁੱਖਾ ਜਨਮ ਪਾ ਕੇ।
ਉੱਠ ਚੱਲੀ ਗਈ ਨਿਰਾਸ਼,
ਉੱਠ ਕੇ ਦੇਹ ਤੋਂ ਚਲੀ ਜਾਵੇਗੀ ਨਿਰਾਸ਼ੀ ਹੋ ਕੇ ਜਿੰਦ ਜਿਹੜੀ ਹੈ, ਫਿਰ ਇਹਨੂੰ ਮਨੁੱਖਾ ਜਨਮ ਹੱਥ ਨਹੀਂ ਆਉਣਾ, ਕਿਉਂਕਿ ਇਹੋ ਹੀ ਵਾਰੀ ਹੈ ਪਰਮੇਸ਼ੁਰ ਦੇ ਮਿਲਣ ਦੀ। ਸੋ ਬਹੁਲ ਨਾ ਆਵੇ ਵਾਰੀ ਜੀ, ਰਾਜੀ ਸਿੰਘਾਂ ਨੇ ਅੱਜ ਪੜ੍ਹੇ ਸ਼ਬਦ ਕਿ ਫਿਰ ਵਾਰੀ ਨਹੀਂ ਆਉਣੀ, ਇਹੋ ਹੀ ਵਾਰੀ ਹੈ ਵਾਹਿਗੁਰੂ ਦੇ ਮਿਲਣ ਦੀ ਮਨੁੱਖਾ ਜਨਮ। ਕਿਹੜੀਆਂ ਜੂਨਾਂ 'ਚ ਕਦੋਂ ਮਹਾਰਾਜ ਨੂੰ ਮਿਲ ਸਕਾਂਗੇ? ਜਦੋਂ ਚਾਰ ਪਾਵ ਦੇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਸ ਵੈ ਖੇਂਗਾ ਪਰ ਹੈ ਤਬ ਕਦ ਮੂਲ ਲਕਈ ਹੈ, ਹੁਣ ਤਾਂ ਚਵਾਰੇ ਸਿਰ ਲਕੋ ਕੇ ਪੈ ਰਹਿੰਦੇ ਹਾਂ। ਜਦੋਂ ਉਸਦੇ ਮਹਿਣੇ ਦੇ ਸੋਟਾ ਵੱਜਣ ਲੱਗਾ, ਜੇ ਬਹਿ ਗਿਆ ਤੁਰਲਾ ਬਹੁ ਤਾਂ ਵੀ ਸੋਟਾ ਵੱਜਾ, ਜਦੋਂ ਨਾ ਉੱਠਿਆ ਉਦੋਂ ਵੀ ਸੋਟਾ ਵੱਜਾ। ਇਸ ਪ੍ਰਕਾਰ ਫਿਰ ਸਿਰ ਕਿੱਥੇ ਲੁਕਾਉਂਗੇ? ਹੁਣ ਤਾਂ ਸਿਰ ਲੁਕੋ ਲੈਂਦੇ, ਕੁਟੀਆਂ ਬਣਾ ਬਣਾ ਕੇ ਲੁਕ ਕੇ ਬਹਿ ਰਹਿੰਦੇ ਹਾਂ। ਇਸ ਪ੍ਰਕਾਰ ਜਦੋਂ ਚਾਰ ਪੈਰ ਹੋ ਗਏ, ਮੂੰਹੋਂ ਗੁੰਗਾ ਹੋ ਗਿਆ, ਭੁੱਖ ਤੇ ਵੀ ਨਾ ਦੱਸ ਸਕਿਆ, ਚਾਰ ਦੋ ਸਿੰਘ ਹੋ ਗਏ ਉਦੋਂ ਕਿਵੇਂ ਗੁਣ ਗਾ ਸਕਣਗੇ। ਅਸੀਂ ਵੀ ਹਾਲਤ ਵਿੱਚ ਪਰਮੇਸ਼ਰ ਦੇ ਗੁਣ ਨਹੀਂ ਗਾਏ ਜਾਣੇ। ਜਦੋਂ ਇਹ ਮਨੁੱਖਾ ਜਨ ਰੂਪੀ ਰਾਤ ਬਿਹਾ ਗਈ ਉਦੋਂ ਪਸ਼ਚਾਤਾਪ ਹੀ ਪੱਲੇ ਰਹਿ ਜਾਏਗਾ।
ਉੱਠ ਚੱਲੀ ਗਈ ਨਿਰਾਸ਼,
ਨਿਰਾਸ਼ੀ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਤੋਂ। ਇਹ ਜਿੰਦ ਉੱਠ ਕੇ ਚੌਦੀਆਂ ਜੂਨਾਂ 84 ਲੱਖ ਜੂਨ ਰੂਪੀ ਕੈਦ ਵਿੱਚ ਜਾਂ ਪਰਲੋਕ ਨੂੰ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਨਿਰਾਸ਼ੀ ਹੋ ਕੇ ਉੱਠ ਕੇ ਚਲੀ ਗਈ।
ਜਿਨ ਕਉ ਸਾਧੂ ਭੇਟੀ ਹੈ,
ਛੁਟਕਾਰਾ ਵੀ ਕਿਸੇ ਦਾ ਹੋ ਸਕਦਾ ਕਿ ਨਹੀਂ? ਹਜ਼ੂਰ ਫਰਮਾਉਂਦੇ ਨੇ ਹੇ ਪਿਆਰੇ ਚੇਤੇ ਕਰੋ ਜਿਨ੍ਹਾਂ ਤਾਈਂ ਸਾਧੂ, ਸਾਧੂ ਕੌਣ ਹੈ? ਸ੍ਰੇਸ਼ਟ ਪੁਰਖ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਜਿੱਤੇ ਜਗ ਜੀਤ, ਮਨ ਨੂੰ ਜਿੱਤਣੇ ਕਰਕੇ ਜਗ ਦੀ ਜਿੱਤ ਹੈ। ਜਿਨ੍ਹਾਂ ਨੇ ਮਹਾਰਾਜ ਕਲਗੀ ਧਰਨ ਫਰਮਾਇਆ ਹੈ, ਹੱਥ ਹਿਲਾਏ ਸੁਰਗ ਨਾ ਜਾਹੂ, ਜੋ ਮਨ ਜੀਤ ਸਕਾ ਨਹੀਂ ਕਹਾਂ। ਹੱਥ ਹਿਲਾਈ ਜਾਵੇ ਕੁਛ ਨਹੀਂ, ਕੁਛ ਨਹੀਂ, ਸਭ ਮਿੱਥਿਆਈ ਹੈ। ਇਉਂ ਹਿਲਾਉਣ ਨਾਲ ਸਵਰਗ ਦੀ ਪ੍ਰਾਪਤੀ ਤਾਂ ਨਹੀਂ ਹੋ ਸਕਦੀ। ਜਿਹੜਾ ਕਿਸੇ ਵੇਲੇ ਵੀ ਆਪਦੇ ਮਨ ਤੋਂ ਫਤਿਹ ਨਹੀਂ ਪਾ ਸਕਿਆ, ਮਨ ਦੇ ਸੰਕਲਪਾਂ ਨੂੰ ਜਿੱਤ ਨਹੀਂ ਸਕਿਆ, ਇਸ ਕਰਕੇ ਸਾਧ ਸੰਗਤ ਜੀ ਹਜ਼ੂਰ ਨੇ ਕਿਹਾ ਹੈ ਆਂਖ ਮੀਚ ਮੀਚ ਕਰ। ਇਸ ਪ੍ਰਕਾਰ ਸਾਧ ਸੰਗਤ ਜੀ ਪਖੰਡ ਜਣਾਵੇ ਜਿਹੜਾ, ਇਸ ਪ੍ਰਕਾਰ ਆਂਖ ਮੀਚ ਮਗ ਸੂਝ ਨਾ ਜਾਈ ਤਾਂ ਅਨੰਤ ਮਿਲੇ ਕਦ ਭਾਈ। ਅੱਖਾਂ ਮੀਚ ਕੇ ਬੈਠਾ ਰਹਿੰਦਾ, ਰਾਜ ਨਹੀਂ ਜਿਹਦਾ ਅੱਖਾਂ ਮੀਚੋਂ ਆਏ ਨੂੰ, ਉਹਨੂੰ ਪਰਮੇਸ਼ੁਰ ਦੀ ਪ੍ਰਾਪਤੀ ਕਿਵੇਂ ਹੋਵੇਗੀ? ਆਂਖ ਮੂਲ ਕਰ ਡਿੰਬ ਵਿਖਾਵੇ, ਅੰਧ ਕੀ ਪਦਵੀ ਕਹਿ ਪਾਵੇ। ਅੱਖਾਂ ਮੀਚ ਕੇ ਪਖੰਡ ਕਰਕੇ ਲੋਕਾਂ ਨੂੰ ਵਿਖਾਵੇ, ਉਹਨੇ ਦੀ ਪਦਵੀ ਮਿਲਦੀ। ਸੂਰਮਾ ਦੂਏ ਜਨਮ ਚ ਮਾਰਾ ਬਣਾ ਦੇਣਗੇ, ਫਿਰ ਉਹ ਕੀ ਕਰ ਲੂਗਾ, ਜੋਰ ਉਹਦਾ ਕੀ ਚੱਲੇਗਾ? ਇਸ ਕਰਕੇ ਸਭ ਸੰਗਿਆਂ ਦੀ ਪਦਵੀ ਸਮਝ ਲਓ, ਹੋਜੇ ਜੇ ਤਾਂ ਤੁਸੀਂ ਹੀਣੇ ਆਦਮੀਆਂ ਵਰਗਾ ਸਮਝ ਲਓ, ਜਿਹੜਾ ਅੱਖਾਂ ਹੀ ਨੀਚ ਰਹੇ। ਬਾਕੀ ਜਿਵੇਂ ਲੋਕਾਂ ਨੇ ਇੱਕ ਪ੍ਰਪੰਚ ਦਿਖਾਇਓ, ਨਿਆਦ ਸਗੋਂ ਸਿਰ ਵੱਧ ਕਰਿਓ। ਇਸ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਦਾ ਜੀਵਨ ਹੈ ਉਹਨਾਂ ਦੀ ਬਾਬਤ ਹਜ਼ੂਰ ਆਪਾਂ ਨੂੰ ਫਰਮਾ ਰਹੇ ਹਨ।
ਜਿਨ ਕਉ ਸਾਧੂ ਭੇਟੀ ਹੈ,
ਸਾਧੂ ਉਹ ਹੁੰਦਾ ਹੈ ਜਿਹਨੂੰ ਮਨ ਨੂੰ ਸਾਧ ਲਿਆ ਹੋਵੇ। ਮਨ ਨੂੰ ਸਾਧਣਾ ਕਿਵੇਂ ਹੈ? ਮਨ ਅਸਾਧ ਸਾਧੋ ਜਨ ਕੋਈ, ਅਸਾਧ ਮਨ ਹੈ ਰੋਗ ਦੀ ਨਿਆਈ। ਜਿਵੇਂ ਤਪ ਦਿੱਕ ਦੀ ਬਿਮਾਰੀ ਹੁੰਦੀ ਹੈ, ਤਰਦੋਖ ਅਸਾਧ ਹੁੰਦੇ ਹਨ, ਇਸੇ ਪ੍ਰਕਾਰ ਮਨ ਹੈ। ਇਸ ਨੂੰ ਕੋਈ ਕੋਈ ਸਾਧਣ ਵਾਲਾ ਪੁਰਖ ਹੈ ਕਰੋੜਾਂ ਵਿੱਚੋਂ, ਕੋਟਣ ਮੈਂ ਨਾਨੇ ਕੋਈ ਨਾਰਾਇਣ ਜੇ ਚੀਤ, ਉਹ ਅਸਾਧ ਮਨ ਨੂੰ ਸਾਧਦੇ ਹਨ। ਜਿਨ੍ਹਾਂ ਵਿੱਚ ਵੀ ਪਰਮੇਸ਼ੁਰ ਵਸਿਆ ਰਹਿੰਦਾ ਹੈ ਉਹ ਹੈ ਸਾਧੂ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਨ ਕੀਤਾ ਹੈ। ਇੱਕ ਸਾਧਕ ਹੁੰਦਾ ਹੈ, ਇੱਕ ਸਾਧਨ ਹੁੰਦੇ ਹਨ, ਇੱਕ ਸਾਧ ਅਵਸਥਾ ਹੁੰਦੀ ਹੈ। ਸਾਧਕ ਜੋ ਵਿਰਾਗ ਵਿਵੇਕ ਸੰਮਤੀ ਮੋਖ ਇੱਛਾ ਵਿਧਾਨ ਦੇ ਅਨੁਸਾਰ ਸਾਧਨ ਕਰਦਾ ਉਹ ਸਾਧਕ ਪੁਰਖ ਹੈ। ਜਾਂ ਯੋਗ ਦੇ ਅਨੁਸਾਰ ਆਸਣ ਜਮ ਨੇਮ ਪ੍ਰਾਣਾਯਾਮ ਆਸਣ ਪ੍ਰਤਿਆਹਾਰ ਧਾਰਨਾ ਧਿਆਨ ਸਮਾਧ ਆਦਿ ਕੰਗਾਂ ਨੂੰ ਗ੍ਰਹਿਣ ਕਰਦਾ ਉਹ ਸਾਧਕ ਪੁਰਖ ਹੈ। ਇਹਨਾਂ ਸਾਧਨਾਂ ਨੂੰ ਜਿਹੜਾ ਸਾਧ ਕਰਕੇ ਜਿੱਤ ਕਰਕੇ ਸਾਧ ਅਵਸਥਾ ਜੋ ਸਿੱਧ ਪ੍ਰਾਪਤੀ ਵਾਲੀ ਅਵਸਥਾ ਸਰੂਪ ਵਾਲੀ ਉਸ ਨੂੰ ਜਿਹੜਾ ਪ੍ਰਾਪਤ ਜੋ ਸਾਧੂ ਹੁੰਦਾ ਹੈ। ਸੋ ਜਿਨ੍ਹਾਂ ਨੂੰ ਐਸੇ ਸਾਧੂ ਸ੍ਰੇਸ਼ਟ, ਜਿਵੇਂ ਭਾਈ ਬੁੱਢਾ ਸਾਹਿਬ ਜੀ ਦਾ ਜੀਵਨ ਸੀ, ਜਿਸ ਪ੍ਰਕਾਰ ਗੁਰਮੁਖ ਸਿੱਖ ਗੁਰੂ ਸਾਹਿਬ ਦੇ ਹੋਏ ਹਨ, ਆਪ ਹੀ ਸਤਿਗੁਰੂ ਨਾਨਕ ਦੇਵ ਜੀ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ, ਭਾਵੇਂ ਉਸ ਵੇਲੇ ਸੰਨਿਆਸੀ ਵੀ ਸਾਧੂ ਸਨ, ਵਿਰਾਗੀ ਵੀ ਸਾਧੂ ਸਨ, ਹੋਰ ਵੀ ਭੇਖਾਂ ਦੇ ਸਾਧੂ ਸਨ, ਪਰ ਭਾਈ ਸਾਹਿਬ ਨੇ ਲਿਖਿਆ ਹੈ ਥੰਮੇ ਕੋਏ ਨੇ ਸਾਧ ਬਿਨੋ ਸਾਧ ਨਾ ਦਿਸੇ ਜਗ ਵਿੱਚ ਕੋਆ। ਸਾਧ ਤੋਂ ਬਿਨਾਂ ਦੁਨੀਆਂ ਨੂੰ ਥੰਮਣ ਨੂੰ ਕੋਈ ਸਮਰੱਥ ਨਹੀਂ ਸੀ। ਭਾਵੇਂ ਭੇਖਾਂ ਵਾਲੇ ਸਾਰੇ ਸਾਧੂ ਸਨ, ਪਰ ਮਨ ਨੂੰ ਸਾਧਣ ਵਾਲਾ ਗੁਰੂ ਨਾਨਕ ਸਾਹਿਬ ਜੈਸਾ ਕੋਈ ਦਿਸਦਾ ਨਹੀਂ ਸੀ ਦੁਨੀਆਂ ਵਿੱਚ। ਇਸ ਕਰਕੇ ਕਿਸੇ ਨੇ ਇਹ ਦੁਨੀਆਂ ਨੂੰ ਰੁੜੀ ਜਾਂਦੀ ਨੂੰ ਥੰਮਿਆ ਨਹੀਂ। ਇਸ ਪ੍ਰਕਾਰ ਧਰਮ ਉਦਾਸ ਹੋਏ ਦੀ ਰੱਖਿਆ ਕਰਨ ਵਾਸਤੇ ਕਲਯੁਗ ਉਧਾਰਿਆ ਗੁਰਦੇਵ। ਮਲ ਮੂਦ ਮੂਡ ਜੇ ਮੁਗਧ ਹੋ ਕੇ ਕੋਈ ਆਪਦੀ ਮੈਲੀ ਘੋੜੀ ਖਾਈ ਜਾਂਦੇ ਸੀ, ਕੋਈ ਪਿਸ਼ਾਬ ਨਿਆਣਿਆਂ ਨੂੰ ਜੰਮਦਿਆਂ ਨੂੰ ਪਿਸ਼ਾਬ ਹੀ ਪਿਆਈ ਜਾਂਦੇ ਸੀ ਅਕਲ ਮਾਰਨ ਵਾਸਤੇ। ਅਤੇ ਮੂੜ ਜਿਹੜੇ ਪੁਰਖ ਸਨ, ਦਖਈ ਪੁਰਖ ਸਨ, ਮੁਗਧ ਜਿਹੜੇ ਪਾਂਬਰ ਸਨ, ਸਭ ਲਗੇ ਤੇਰੀ ਸੇਵ, ਉਹਨਾਂ ਨੂੰ ਵੀ ਟਹਿਲ ਚ ਲਾ ਤਾ ਤਾਂ ਨਿਹਾਲ ਕਰਤਾ ਸੱਚੇ ਪਾਤਸ਼ਾਹ। ਐਡੇ ਉਪਕਾਰੀ ਆਪ ਸਤਿਗੁਰੂ ਜੰਮੇ ਪ੍ਰਗਟ ਹੋਏ ਹੋ ਸੰਸਾਰ ਦੇ ਅੰਦਰ, ਜਿਵੇਂ ਸਾਧੂ ਸਤਿਗੁਰੂ ਜੀ ਜਿਨ੍ਹਾਂ ਦੇ ਤਾਂ ਭੇਟ ਜਿਹਾ ਮਿਲ ਜਾਂਦੇ ਹਨ। ਸੰਗਤ ਜੀ ਸਾਧੂਆਂ ਦਾ ਸੁਭਾਅ ਹੁੰਦਾ ਹੈ, ਜਿਹੜੇ ਲੱਖਣ ਕੀਤੇ ਹੈ ਇਸ ਪ੍ਰਕਾਰ ਕਹਿੰਦੇ, ਬੁਰੇ ਨਾਲ ਬੁਰਿਆਈ ਕਰਦੇ ਮਾਫ ਕਰਨ ਕਈ ਸਿਆਣੇ, ਕਈ ਬੁਰਿਆਂ ਨਾਲ ਬੁਰਿਆਈ ਕਰਦੇ ਹੈ ਤੇ ਕਈ ਸਿਆਣੇ ਐਸੇ ਚੱਲ ਵੀ ਇਹਦੀ ਬੁਰਿਆਈ ਮਾਫ ਕਰ ਦਿੰਦੇ ਹੈ, ਪਰ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਬੁਰਿਆਂ ਦੇ ਨਾਲ ਫਿਰ ਭਲਿਆਈ ਕਰਨੀ ਉਹਨਾਂ ਨੂੰ ਬਖਸ਼ ਕੇ ਨਿਹਾਲ ਕਰ ਦੇਣਾ ਇਹ ਗੁਰੂ ਨਾਨਕ ਦੀ ਵਡਿਆਈ ਹੈ। ਨਿੰਦਕ ਦੁਸ਼ਟ ਕੋਈ ਸਤਿਗੁਰ ਕੀ ਸ਼ਰਨ ਫਿਰ ਆਵੇ, ਪਿਛਲੇ ਔਗਣ ਬਖਸ਼ ਲਏ, ਸਤਸੰਗਤ ਨਾਲ ਰਲਾਵੇ, ਸੰਗਤ ਨਾਲ ਮੇਲ ਕਰਕੇ ਜੀ ਮੀਂਹ ਬੁੱਠਿਆ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਚਾਹ ਸੁਰਸਰੀ ਸੁਰਸਰੀ ਮਿਲਟ ਪਵਿੱਤਰ ਪਾਵਨ ਹੋਏ ਆਵੈ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜੋ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸ਼ਰਨ। ਨਿੰਦਕ ਦੁਸ਼ਟ ਵੀ ਕੋਈ ਸੁਭਾਅ ਵਾਲਾ ਹੋਵੇ ਜਿਹੜਾ ਸ਼ਰਨ ਆ ਜਾਵੇ ਉਸ ਨੂੰ ਬਖਸ਼ ਲੈਂਦੇ ਹੈ। ਐਸੇ ਸ੍ਰੇਸ਼ਟ ਸਤਿਗੁਰੂ ਜੀ ਹਨ ਜਿਨ ਕੋ
ਸਾਧੂ ਭੇਟੀ
ਹੈ, ਇਹਨਾਂ ਨੂੰ ਐਸੇ ਸ੍ਰੇਸ਼ਟ ਸਤਿਗੁਰੂ ਜੀ ਭੇਟ ਗਏ, ਮਿਲ ਜਾਂਦੇ, ਪ੍ਰਾਪਤ ਹੋ ਜਾਂਦੇ ਹਨ।
ਸੋ ਦਰਗਹ ਹੋਏ ਖਲਾਸ,
ਉਹ ਸੰਸਾਰ ਦੀ ਦਰਗਾਹ ਵਿੱਚੋਂ ਵੀ ਖਲਾਸ ਮੁਕਤ ਹੋ ਜਾਂਦਾ ਹੈ। ਅਤੇ ਦਰ ਜੋ ਪਰਮੇਸ਼ੁਰ ਦੀ ਦਰਗਾਹ ਹੈ ਉਸ ਵਿੱਚ ਵੀ ਉਹ ਛੁਟਕਾਰਾ ਪਾਉਂਦਾ ਹੈ। ਦਰ ਅੰਦਰ ਜਿਹੜੀ ਗਹਿ ਜਗ੍ਹਾ ਹੈ ਤੁਰਿਆ ਪਦ, ਉਹਦੇ 'ਚ ਜੋ ਰਾਜਸੀ ਤਾਮਸੀ ਸੁਭਾਅ ਖਾਏ ਦੋ ਸਾਧਕ ਪਹੁੰਚ ਨਹੀਂ ਦਿੰਦੇ, ਉਹਨਾਂ ਤੋਂ ਵੀ ਛੁਟਕਾਰਾ ਪਾਉਂਦਾ ਹੈ। ਉਹ ਪਰਮੇਸ਼ੁਰ ਦੀ ਦਰਗਾਹ ਵਿੱਚ ਖਲਾਸ ਮੁਕਤ ਪੁਰਖ ਹੋ ਜਾਂਦਾ, ਆਪ ਮੁਕਤ ਹੋ ਜਾਂਦਾ, ਹੋਰਨਾਂ ਨੂੰ ਸੰਸਾਰ ਦੀ ਦਰਗਾਹ 'ਚੋਂ ਖਲਾਸੀ ਦੇਣ ਵਾਲਾ, ਛੁਟਕਾਰਾ ਦੇਣ ਵਾਲਾ ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਜਨ ਕੋ ਸਦਾ ਨਮਸਕਾਰ
ਕਰ ਕਿਰਪਾ ਪ੍ਰਭ ਆਪਣੀ।
ਉਸ ਪਰਮੇਸ਼ੁਰ ਦੇ ਅੱਗੇ ਅਰਦਾਸ ਕਰੀਏ ਆਪਾਂ, ਹੇ ਮੇਰੇ ਪ੍ਰਭੂ ਅਕਾਲ ਪੁਰਖ, ਆਪਣੀ ਕਿਰਪਾ ਦ੍ਰਿਸ਼ਟੀ ਤੁਸੀਂ ਕਰੋ ਬਖਸ਼ਿੰਦ ਦਾਤਾ ਜੀ।
ਤੇਰੇ ਦਰਸ਼ਨ ਹੋਏ ਪਿਆਸੇ,
ਤੇਰੇ ਸੰਤ ਭਾਗੇ ਤੇਰੇ ਦਰਸ਼ਨ ਦੇ ਪਿਆਸੇ ਹਨ, ਇਵੇਂ ਮਹਾਰਾਜ ਦੇ ਦਰਸ਼ਨਾਂ ਦੀ ਸਾਨੂੰ ਪਿਆਸ ਲੱਗੇ, ਇੱਛਾ ਲੱਗੇ, ਅਸੀਂ ਹੋਰਨਾਂ ਚੀਜ਼ਾਂ ਦੇ ਪਿਆਸੇ ਬਣੇ ਰਹਿੰਦੇ ਹਾਂ, ਰੂਪ ਵੇਖਣ ਦੇ ਅਤੇ ਆਵਾਜ਼ਾਂ ਸੁਣਨ ਦੇ, ਤੇਰੇ ਦਰਸ਼ਨਾਂ ਦੀ ਪਿਆਸ ਸਾਨੂੰ ਹੋਵੇ, ਐਸੀ ਕਿਰਪਾ ਕਰੋ ਸੱਚੇ ਪਾਤਸ਼ਾਹ। ਮਹਾਰਾਜ ਆਪ ਤੋਂ ਬਿਨਾਂ ਪ੍ਰਭੂ ਸਮਰੱਥ ਕੋਈ ਨਹੀਂ ਹੈ, ਹੋਰ ਸਾਰੇ ਅਲਪਦ ਹਨਗੇ, ਤੂੰ ਸਰਵ ਕਲਾ ਸਮਰੱਥ ਹੈ, ਹਰਨ ਭਰਨ ਜਾ ਕਾ ਨੇਤਰ ਹੋਰ, ਆਪ ਤੋਂ ਬਿਨਾਂ ਪ੍ਰਭੂ ਨਾਲ ਰੱਖਿਆ ਕਰਨ ਵਾਲਾ ਵੀ ਕੋਈ ਨਹੀਂ ਹੈ ਸੱਚੇ ਪਾਤਸ਼ਾਹ, ਦੂਸਰਾ ਸਵਾਮੀ ਵੀ ਕੋਈ ਨਹੀਂ ਹੈ ਆਪ ਤੋਂ ਬਿਨਾਂ।
ਨਾਨਕ ਕੀ ਅਰਦਾਸ,
ਗਰੀਬ ਨੂੰ ਆਜ ਹੀ ਆਪਾਂ ਨੂੰ ਜਾਚ ਦੱਸਦੇ ਹਨ ਕਿਹੇ ਪਰਮੇਸ਼ੁਰ ਸਾਡੀ ਇਹ ਅਰਦਾਸ ਹੈ, ਇਉਂ ਭਾਈ ਬੇਨਤੀ ਕਰੋ, ਸਾਡੇ ਜਿਹੜੇ ਕਾਮ ਕਰੋ ਦੁਸ਼ਮਣ ਹਨ ਉਹਨਾਂ ਨੂੰ ਸਾਡੇ ਦਾਸ ਕਰ ਦਿਓ, ਇਹ ਜਿਹੜੇ ਸਗਲ ਦੂਤ ਮੇਰੀ ਸੇਵਾ ਲਾਏ, ਕਰੋ ਬੇਨਤੀ ਰਾਜ ਠਾਕੁਰ ਕੇ ਹਮ ਤੇਰੀ ਸਰਨਾਇਆ, ਦੇਖੋ ਅਜਲ ਜ ਭਇਆ। ਇਸ ਪ੍ਰਕਾਰ ਕਰੀਬ ਨਿਵਾਸ ਸੱਚੇ ਪਾਤਸ਼ਾਹ ਸਾਡੀ ਅਰਦਾਸ ਹੈ ਆਪਦੇ ਅੱਗੇ, ਬੇਨਤੀ ਹੈ।
ਆਸਾੜ ਸੁਹੰਦਾ ਤਿਸ ਲੱਗੇ,
ਇਹ ਜਿਸ ਵਿੱਚ ਆਸਾ ਦੇ ਪੱਖ ਲਾਉਂਦੇ ਹਨ, ਐਸਾ ਜਿਹੜਾ ਹੜ੍ਹ ਦੇ ਮਹੀਨੇ ਵੀ ਨਹੀਂ ਆਈ, ਕਲਯੁਗ ਦਾ ਜ਼ਮਾਨਾ ਤਪਿਆ ਹੋਇਆ, ਉਹਨਾਂ ਨੂੰ ਇਹ ਸੋਭਨੀਕ ਲੱਗਦਾ ਹੈ, ਕਲਯੁਗ ਵਧਾਰਿਆ ਗੁਰਦੇਵ, ਕਿਉਂ ਕਲਯੁਗ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੂੰ ਕਲਯੁਗ ਸਤਯੁਗ ਵਰਤਾਤਾ, ਸਤਯੁਗ ਆ ਲੀਣਾ, ਸਤਯੁਗ ਦੇ ਜਿਹੜੇ ਗੁਣ ਸੀ ਇਹਦੇ 'ਚ ਆ ਕੇ ਲੀਨ ਕਰਕੇ ਮਿਲਾ ਕੇ ਸੱਚੇ ਪਾਤਸ਼ਾਹ ਜੀ ਨੇ ਵੇਣੂ ਰਾਜੇ ਤੋਂ ਜੋ ਸ਼ੁਕਰਾਚਾਰਜ ਜੋ ਬੈਂਕਾਂ ਦਾ ਗੁਰੂ ਸੀ ਉਹਦੀ ਦੇਵਚਾਨੀ ਲੜਕੀ ਦਾ ਸੱਤ ਤੋੜਿਆ ਸੀ ਖੂਹ ਤੋਂ ਪਾਣੀ ਭਰਦੀ ਦਾ, ਉਸ ਵੇਲੇ ਵੇਣੂ ਰਾਜੇ ਦੇ ਇਸ ਪਾਪ ਕਰਕੇ 10,000 ਵਰ੍ਹਾ ਸਾਧ ਸੰਗਤ ਜੀ ਸਤਯੁਗ 'ਚ ਕਲਯੁਗ ਦਾ ਸਮਾਂ ਲੱਗ ਗਿਆ ਸੀ, ਉਹ ਸਤਯੁਗ ਦਾ ਸਮਾਂ ਜਿਹੜਾ 10,000 ਵਰ੍ਹੇ ਦਾ ਪਿੱਛੇ ਪਿਆ ਸੀ ਉਸ ਨੂੰ ਸਤਯੁਗ 'ਚ ਕਲਯੁਗ 'ਚ ਲਿਆ ਕੇ ਗੁਰੂ ਸਾਹਿਬ ਲੀਨ ਕੀਤਾ, ਇਸ ਪ੍ਰਕਾਰ ਕਲਯੁਗ 'ਚ ਸਤਯੁਗ ਵਰਤਾ ਦਿੱਤਾ ਹੈ। ਪਰ ਸਤਯੁਗ 'ਚ ਨਾ ਇੱਕ ਜਿਹੜਾ ਆਦਮੀ ਕਰੇ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀ, ਤੋਤੇ ਜਿਹੜਾ ਇਹ ਕਰੇ ਉਹਨੂੰ ਸਾਧ ਸੰਗਤ ਜੀ ਨਗਰੀ ਨੂੰ ਦੰਡ ਮਿਲਦਾ ਸੀ, ਦੁਆਪਰ 'ਚ ਕਰੇ ਤਾਂ ਵੰਸ਼ ਨੂੰ ਕੁਵੰਸ਼ ਕਿਹਾ ਜਾਂਦਾ ਸੀ, ਕਲਯੁਗ ਜਿਹੜਾ ਫਿਰੇ ਹੋਈ ਪਾਵੇ ਇਹ ਸੱਚਾ ਨਿਆਂ ਸੱਚੇ ਪਾਤਸ਼ਾਹ ਨੇ ਕੀਤਾ। ਇਸ ਪ੍ਰਕਾਰ
ਆਸਾੜ ਸੁਹੰਦਾ ਤਿਸ ਲੱਗੇ,
ਆਸਾ ਦਾ ਹੜ੍ਹ ਜਿਹਦੇ 'ਚ ਵਗਦੇ ਹੈ, ਇਹੋ ਜਿਹਾ ਸਾਧ ਸੰਗਤ ਜੀ ਮਹੀਨਾ ਕਲਯੁਗ ਦਾ ਜ਼ਮਾਨਾ, ਇਹ ਆਸਾ ਰੂਪੀ ਜਿੱਥੇ ਭੱਖ ਲਾਉਂਦੇ ਹੈ ਉਹ ਸੋਭਨੀਕ ਉਹਨਾਂ ਨੂੰ ਲੱਗਦਾ ਹੈ।
ਜਿਸ ਮਨ ਹਰ ਚਰਨ ਨਿਵਾਸ,
ਜਿਨ੍ਹਾਂ ਦੇ ਮਨ 'ਚ ਹਰੀ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਦਾ ਨਿਵਾਸ ਹੈ, ਟਿਕਾ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਚਰਨ ਸੱਚੇ ਪਾਤਸ਼ਾਹ ਦੇ ਟਿਕੇ ਰਹਿੰਦੇ ਹਰ ਵਕਤ, ਸਾਰੀਆਂ ਵਾਸ਼ਨਾ ਤੋਂ ਰਹਿਤ ਹੋ ਗਏ ਜੋ ਪੁਰਖ, ਉਹਨਾਂ ਨੂੰ ਇਹ ਹੜ੍ਹ ਦਾ ਮਹੀਨਾ ਬੜਾ ਸੋਭਨੀਕ ਲੱਗਦਾ ਹੈ, ਅਤੇ ਸਦਾ ਉਹ ਨਿਹਾਲ ਹੁੰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਭਾਗਾਂ ਵਾਲਿਓ, ਇਹ ਹੜ੍ਹ ਦੇ ਮਹੀਨੇ ਦੀ ਸੰਗਰਾਮ ਦੀ ਵਿਚਾਰ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਹੈ, ਸੋ ਨਿਹਾਲ ਹੋ ਕੇ ਧਾਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਬਣਾਈਏ, ਗੁਰੂ ਸਾਹਿਬ ਆਪਣੇ ਦੀ ਕਿਰਪਾ ਕਰਨ, ਆਪਦੀ ਪਿਆਰੀ ਸਿੱਖੀ ਸਾਨੂੰ ਬਖਸ਼ਣ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਜਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।